सगुण गुणा के दाते स्वामी बिनो सुनो एक दिना देहो दरसे नानक बलहारी जियड़ा बल बल केना आस पे आसी फिर के ताई ज्यों चात के बूंदे रे कहो नानक जियड़ा बलहारी देहो दरस प्रभु मेरे कहो नानक जियड़ा बलहारी देहो दरसे प्रभु मेरे सतनाम श्री वाहे गुरु जीओ हर दुजड़ी लाओ सतगुर पुरख मिलाया बलराम जीओ निर्भव भय मन होए हमें मैल गवाया बलराम जीओ निर्मल भव पाया हर गुण गाया हर वेखे राम हदूरे हर आत्म राम पसारिया स्वामी सर्व रहा भरपूरे अंतर बाहर हर प्रभ एको मिल हर जन मंगल गाए जन नानक दूजी लाव चलाई अनहद सबद बजाए जन नानक दूजी लाव चलाई अनहद सबद बजाए वाहिगुरु जी का खालसा वाहिगुरु जी की फतेह गुरु रूप सत्संग जीओ धन गुरु रामदास जी महाराज की अगम्मी बाणी जिसका ना सिख जगत दे प्रचलित है लावा भावें इस तरह का नाम इस बाणी के उपर है नहीं लावा शब्द पाठ देश से चलता है नाम नहीं है नाम तो सिर्फ सोही मल्ला चौथा ही है बहुत सारिया बाणिया के नाम मिलते हैं जैसे पहली बाणी का नाम जप फिर एक बाणी का नाम उपर लिखा मिलता है बारहवा एक बाणी का नाम मिलता है चौबोले कोने छंद गाथा संस्कृति श्लोक पटां दे सवैये सद तो इस तरह का नाम इस बाणी के उपर नहीं है ये मैं अर्ज करा क्योंकि बार बार इन्हां चार पदियां दे शब्द इको है पदे चार ने चार भागां दे ये शब्द है ते चार भागां दे बार बार ला आया ला प्रकरवा निछावर होना सदके होना कुर्बान होना सिख जगत ने जद अपने तौर ते आनंद कारज की रसम आरंभ की थी तो गुरबाणी का सहारा लेना से इसी पदे दे आधार ते इस चौपदे दे आधार ते चार लावां राही आनंद कारज की पूर्ति की रसम सिख पंथ दे चले इस तो पहले है उसी मर्यादा अनुसार सिखां दे आनंद कारज होंदे सन जो इस देश की पुरानी परंपरा चली हुई ਸਿੱਖ ਪੰਥ ਨੇ ਬਹੁਤ ਬਾਅਦ ਵਿੱਚ ਫੈਸਲਾ ਕੀਤਾ, ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 125 ਸਾਲ ਪਹਿਲੇ। ਇਹਨਾਂ ਲਾਵਾਂ ਦੇ ਪਾਠ ਦੇ ਆਸਰੇ 'ਤੇ ਆਨੰਦ ਕਾਰਜ ਦੀ ਮਰਿਆਦਾ ਚੱਲੇ। ਸਰੀਰ ਦਾ ਸਰੀਰ ਨਾਲ ਮਿਲਣ, ਇਹ ਬਾਹਰ ਦਾ ਆਨੰਦ ਕਾਰਜ ਹੈ। ਆਤਮਾ ਦਾ ਪਰਮਾਤਮਾ ਨਾਲ ਮਿਲਣ, ਇਹ ਅੰਦਰੂਨੀ ਆਨੰਦ ਕਾਰਜ। ਸਰੀਰ ਨਾਲ ਸਰੀਰ ਦਾ ਮਿਲਣ ਹਰ ਜਨਮ ਵਿੱਚ ਹੁੰਦਾ ਰਿਹਾ, ਔਰ ਇਹ ਮਿਲਣ ਹਰ ਦਫ਼ਾ ਵਿਛੋੜੇ ਵਿੱਚ ਬਦਲਦਾ ਰਿਹਾ। ਭਾਵੇਂ ਨਾਮ ਆਨੰਦ ਕਾਰਜ ਹੈ, ਸਿਰਫ ਦੁਨਿਆਵੀ ਲੋੜਾਂ ਦੀ ਪੂਰਤੀ ਹੁੰਦੀ ਹੈ, ਇੱਕ ਸਰੀਰਕ ਲੋੜਾਂ ਦੀ ਪੂਰਤੀ ਹੁੰਦੀ ਹੈ, ਫਿਰ ਇਹ ਪੂਰਤੀ ਵਿਛੋੜੇ ਵਿੱਚ ਬਦਲ ਜਾਂਦੀ ਹੈ। ਜਾਂ ਪਹਿਲੇ ਪਤਨੀ ਰੁਖਸਤ ਹੋ ਜਾਂਦੀ ਹੈ, ਜਾਂ ਪਤੀ ਰੁਖਸਤ ਹੋ ਜਾਂਦਾ, ਵਿਛੋੜਾ ਹੋ ਜਾਂਦਾ, ਜਾਂ ਦੋਵੇਂ ਰੁਖਸਤ ਹੋ ਜਾਂਦੇ ਨੇ, ਫਿਰ ਨਵੇਂ ਚੋਲੇ, ਫਿਰ ਨਵੇਂ ਸਰੀਰ ਧਾਰਨ ਕਰ ਲੈਂਦੇ। ਇਹ ਮਿਲਣ ਕੋਈ ਸਦੀਵੀ ਮਿਲਣ ਨਹੀਂ ਹੈ। ਸੰਸਾਰ ਦੋ ਰੰਗੀ ਹੈ, ਇੱਥੇ ਹਰ ਮਿਲਾਪ ਵਿਛੋੜੇ ਵਿੱਚ ਬਦਲਦਾ। ਤੁਸੀਂ ਕਿਸੇ ਵੀ ਚੀਜ਼ ਨੂੰ ਲੈ ਲਓ, ਜੋ ਵੀ ਮਿਲਿਆ ਵਿਛੜੇਗਾ। ਯਾਤਰਾ ਵਿੱਚ ਕੀ ਆਉਂਦਾ ਹੈ? ਇੱਕ ਪੜਾਓ ਆਇਆ ਗਿਆ, ਦੂਜਾ ਪੜਾਓ ਆਇਆ ਗਿਆ, ਤੀਜਾ ਪੜਾਓ ਆਇਆ ਗਿਆ। ਇਹ ਬਾਹਰ ਦਾ ਜੀਵਨ ਤੇ ਇੱਕ ਯਾਤਰਾ ਹੈ। ਮਿਲਿਆ ਵਿਛੜਿਆ, ਮਿਲਿਆ ਵਿਛੜਿਆ, ਮਿਲਿਆ ਵਿਛੜਿਆ, ਇਸ ਤਰ੍ਹਾਂ ਜੋ ਹੈ ਚੱਲਦਾ ਰਹਿੰਦਾ। ਇਹ ਜੀਵਨ ਜੋ ਸਰੀਰਕ ਮਿਲਿਆ, ਇਹ ਵੀ ਵਿਛੋੜੇ 'ਚ ਬਦਲਦਾ। ਜਵਾਨੀ ਮਿਲੀ ਹੈ, ਇਹ ਵੀ ਵਿਛੜ ਜਾਂਦੀ ਹੈ। ਬੁਢੇਪਾ ਹੈ, ਇਹ ਵੀ ਚਲਾ ਜਾਂਦਾ। ਇਸ ਬਚਪਨ ਨੂੰ, ਇਸ ਜਵਾਨੀ ਨੂੰ, ਇਸ ਬੁਢੇਪੇ ਨੂੰ ਜੋ ਕੁਛ ਮਿਲਿਆ, ਉਹ ਵੀ ਵਿਛੜ ਜਾਂਦਾ। ਬੁਢੇਪਾ ਵਿਛੜ ਗਿਆ, ਚਲਾ ਗਿਆ, ਬੁਢੇਪੇ ਨੂੰ ਜੋ ਕੁਛ ਮਿਲਿਆ ਸੀ ਉਹ ਵੀ ਗਿਆ। ਜਵਾਨੀ ਚਲੀ ਗਈ, ਬਚਪਨਾ ਚਲਾ ਗਿਆ, ਤਾਂ ਇਹ ਦੋ ਤਰ੍ਹਾਂ ਦੀ ਦੁਨੀਆ ਵੀ ਜੀਵਦਿਆਂ ਜੀ ਚਲੀ ਜਾਂਦੀ ਹੈ। ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਆਤਮਾ ਦਾ ਪਰਮਾਤਮਾ ਨਾਲ ਮਿਲਣ ਹੋ ਜਾਏ ਤਾਂ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ। ਅਗਰ ਮਿਲਾਪ ਹੋ ਗਿਆ ਫਿਰ ਵਿਛੋੜਾ ਨਹੀਂ ਗਿਆ, ਗੱਲ ਖਤਮ। ਨਾ ਫਿਰ ਜੰਮਣਾ, ਨਾ ਫਿਰ ਮਰਨਾ। ਇਸ ਮਿਲਾਪ ਦੇ 'ਚ ਵਿਛੋੜਾ ਨਹੀਂ। ਅਗਰ ਇਸ ਮਿਲਾਪ ਦੇ 'ਚ ਵੀ ਵਿਛੋੜਾ ਹੋ ਜਾਏ ਤਾਂ ਫਿਰ ਪਰਮਾਤਮਾ ਅਮਰ ਤੱਤ ਨਹੀਂ ਹੈ, ਉਹ ਅਮਰ ਤੱਤ। ਆਤਮਾ ਦਾ ਪਰਮਾਤਮਾ ਨਾਲ ਮਿਲਣਾ, ਇਹ ਠੀਕ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਸੂਰਜ ਹੈ, ਫਿਰ ਸੂਰਜ ਦੀ ਕਿਰਨ ਹੈ, ਫਿਰ ਕਿਰਨ ਦੀ ਰੋਸ਼ਨੀ ਹੈ, ਫਿਰ ਰੋਸ਼ਨੀ ਦੇ 'ਚ ਜੋ ਕੁਝ ਦਿਖਾਈ ਦੇ ਰਿਹਾ ਉਹ ਹੈ। ਰੋਸ਼ਨੀ ਨਹੀਂ ਤਾਂ ਜੋ ਕੁਝ ਦਿਖਾਈ ਦੇ ਰਿਹਾ ਉਹ ਨਹੀਂ ਹੈ, ਉਹ ਨਹੀਂ ਹੈ। ਜੋ ਕੁਝ ਦਿਖਾਈ ਦੇ ਰਿਹਾ ਰੋਸ਼ਨੀ ਕਰਕੇ, ਇਹ ਬਿਲਕੁਲ ਅੰਧੇਰਾ ਹੋ ਜਾਏ, ਆਪ ਇਤਨੇ ਸਾਰੇ ਬੈਠੇ ਹੋ, ਇੱਕ ਵੀ ਨਹੀਂ ਦਿਖਾਈ ਦੇਗਾ। ਰੋਸ਼ਨੀ ਕਰਕੇ ਹੀ, ਪ੍ਰਕਾਸ਼ ਕਰਕੇ ਹੀ ਦਿਖਾਈ ਦੇ ਰਿਹਾ। ਸੂਰਜ ਹੈ, ਕਿਰਨ ਹੈ, ਕਿਰਨ ਦਾ ਚਾਨਣਾ ਹੈ, ਫਿਰ ਚਾਨਣੇ ਕਰਕੇ, ਪ੍ਰਕਾਸ਼ ਕਰਕੇ ਜੋ ਕੁਝ ਦਿਖਾਈ ਦੇ ਰਿਹਾ ਉਹ ਹੈ। ਪਰਮਾਤਮਾ ਹੈ, ਆਤਮਾ ਹੈ, ਫਿਰ ਆਤਮਾ ਤੋਂ ਹੀ ਪ੍ਰਕਾਸ਼ਿਤ ਇਹ ਮਨ ਹੈ, ਔਰ ਇਸ ਮਨ ਕਰਕੇ ਹੀ ਸਭ ਕੁਝ ਦਿਖਾਈ ਦੇ ਰਿਹਾ ਹੈ। ਇਹ ਵੀ ਮੈਂ ਅਰਜ਼ ਕਰਦਾ। ਮਨ ਮਿਟ ਜਾਂਦਾ ਹੈ, ਸੰਸਾਰ ਮਿਟ ਜਾਂਦਾ ਹੈ। ਸੰਸਾਰ ਮਨ ਦੀ ਉਪਜ ਹੈ। ਇਹ ਵੀ ਮੈਂ ਅਰਜ਼ ਕਰਦਾ। ਤੁਸੀਂ ਆਖੋਗੇ ਸੰਸਾਰ ਮਨ ਤੋਂ ਪੈਦਾ ਹੋਇਆ। ਹਾਂ, ਮਨ ਤੋਂ ਪੈਦਾ ਹੋਇਆ। मित्र ने पुत्र है, माँ है, बाप है, सब मन तो पैदा है। विकसित मन पशुओं को नहीं है। इस वास्ते भैन भरा नानके दादके सौरियां दे संबंध नहीं है, परिवारक जीवन नहीं है। विकसित मन नहीं है तो पशुओं की दुनिया च राजनीति भी नहीं है। विकसित मन नहीं है, काम नहीं कर रहा तो पशुओं की दुनिया च परमात्मा भी नहीं है। सब कुछ मन करके है। मन जिसनू मन लैंदा है बस वो है। मन जिसनू मनदा नहीं नहीं है, नहीं है। भावे है, मन नहीं मनदा तो नहीं है। आप सारे सियाने बैठे हो, कई दफा एक कन सुनते ने भी पढ़िया तो है पर की करिए मन नहीं मनदा, सुनिया तो है पर की करिए मन नहीं मनदा। मन नहीं मनदा नहीं है, नहीं है। मन मनने हैं तो जो नहीं भी है वो भी हो जाता है। तुसी आखोगे मैं की आख रहा, मन मन लवे जो नहीं भी है वो भी हो जाता है। सिर्फ चार डॉक्टर किसी मनुख को कह दें प्रतिष्ठित मानेवर चार डॉक्टर, तेनू ए रोग है, हो जाएगा। क्योंकि मन ने जो मन ले, चूंकि मन ने मन ले, ये रोग मैनू है। मन दी मनोत तन विच रोग पैदा कर दे। इस वास्ते पुराना आयुर्वेदिक ग्रंथ जो वैद धनंतरी तो चले है, धनवंतर तो चले है। धनंतर एक महान वैद, आत्मा दे तल ते जीण वाला पुरुष सी, ऋषि सी, संत सी। जो आत्मा दे तल ते जीण वाला हुंदा है ना, वो सारयां दे सुभाव नू जानदा है। कारण सारयां दे तन अलग अलग ने, सारयां दे मन अलग अलग ने, सारयां दी आत्मा अलग अलग नहीं है। ये मैं अर्ज कर दें, हस्ती कीटी त्रिलो आदम, एक अखंडत बसे अनादम। हाथी तो लेके कीड़ी तक, जर्रे तो लेके सूरज तक, इक्को ही शक्ति काम कर रही है। इक्को ही शक्ति, इक्को ही आत्मा। गुरु गोविंद सिंह जी महाराज का फरमान, हस्ती कीटी त्रिलो आदम, एक अखंडत बसे अनादम। अखंड खंड खंड करके नहीं है। सागर देच मछलियां खंड खंड करके रहिंदियां ने। मछलियां का एक परिवार किधरे, दूजा परिवार किधरे, छोटियां मछलियां किधरे, वड्डियां मछलियां किधरे, मगरमच्छ किधरे ने, और वेल मच्छी जो बहुत वड्डी है वो किधरे। लेकिन असी कह सकते हैं सागर किधरे है, सागर उधर है, सागर वख वख है, सागर तो एक ही है। यह गल वखरी है। जोग्राफीए का मुताला करने वाले सज्जन जानते होंगे समुंदर एक ही है, पर समुंदर दे नाल जिहड़ियां जिहड़ियां धरतियां, जिहड़े जिहड़े मुल्क संबंध रखते ने, जुड़े हुए ने, उत्थे उत्थे सागर दे लोकां ने ना रख रहे ने, या पुराने राजनीतिक लोगों ने ना रखे। ये बंगाल की खाड़ी है, ये अरब की खाड़ी है, ये हिंद महासागर है, ये प्रशांत महासागर है, ये अटलांटिक है, नाम रखे ने। सागर तो एक ही है, सागर तो खंड खंड नहीं है। इत्थे तक अटलांटिक है, अगों नहीं है। इत्थे तक प्रशांत महासागर है, अगों नहीं है। इत्थे तक हिंद महासागर है, अगों नहीं है। ये नाम अगे नहीं चलता होगा, सागर ते अगों चलता है। प्रशांत महासागर नाम नहीं चलता होगा, सागर ते एक ही। नाम करके मनुख ने हदूद बंदियां कीतियां ने सागर दियां, वरना सागर हदां दे च वंडिया होया नहीं है। सागर खंडित नहीं है, सागर टुकड़िया टुकड़िया दे च नहीं है। ਇੱਕੋ ਹੀ ਹੈ ਸਾਗਰ ਸਾਰੇ ਦਾ ਸਾਰਾ, ਜਿਹੜਾ ਸਮੁੰਦਰ ਭਾਰਤ ਦੀ ਸੀਮਾ ਨਾਲ ਕਲਕੱਤੇ ਮਦਰਾਸ ਬੰਬਈ ਔਰ ਇੱਧਰ ਉੜੀਸਾ ਟਕਰਾਉਂਦਾ ਹੈ, ਇਹੀ ਸਮੁੰਦਰ ਅਮਰੀਕਾ ਨਾਲ ਟਕਰਾਉਂਦਾ, ਇਸੇ ਹੀ ਸਮੁੰਦਰ ਦੇ ਕੰਢੇ 'ਤੇ ਇੰਗਲੈਂਡ ਹੈ, ਯੂਰਪ ਹੈ, ਇਸੇ ਹੀ ਸਮੁੰਦਰ ਦੇ ਕਿਨਾਰੇ 'ਤੇ ਜਾਪਾਨ ਹੈ, ਥਾਈਲੈਂਡ ਹੈ, ਮਲੇਸ਼ੀਆ ਹੈ। ਸਾਗਰ ਤਾਂ ਇੱਕੋ ਹੀ ਹੈ। ਸਾਗਰ ਦੇ ਨਾਮ ਥੋੜ੍ਹੀ ਥੋੜ੍ਹੀ ਹਦੂਦ ਤੋਂ ਬਾਅਦ ਬਦਲਦੇ ਗਏ ਤਾਂ ਅਸੀਂ ਸਮੁੰਦਰ ਦੀ ਵੀ ਹਦੂਦ ਮੰਨ ਲਏ, ਵਰਨਾ ਸਮੁੰਦਰ ਦੀਆਂ ਹੱਦਾਂ ਨਹੀਂ ਨੇ। ਕਿਉਂ? ਸਮੁੰਦਰ ਖੰਡ ਖੰਡ ਨਹੀਂ ਹੈ। ਮਨੁੱਖ ਦੇ ਨਾਮਾਂ ਨੇ ਸਮੁੰਦਰ ਨੂੰ ਖੰਡ ਖੰਡ ਕਰ ਦਿੱਤਾ ਹੈ। ਪਰਮਾਤਮਾ ਅਖੰਡ ਜੋਤੀ ਹੈ, ਮਨੁੱਖ ਦੇ ਰੱਖੇ ਹੋਏ ਨਾਵਾਂ ਕਰਕੇ ਪਰਮਾਤਮਾ ਨੂੰ ਵੀ ਅਸੀਂ ਖੰਡ ਖੰਡ ਕਰ ਦਿੱਤਾ। ਮੈਨੂੰ ਗੱਲ ਭੁੱਲਦੀ ਨਹੀਂ, ਕੁਵੈਤ ਦੇ 'ਚ ਇੱਕ ਬਹੁਤ ਵੱਡੇ ਅਖਬਾਰ ਦਾ ਐਡੀਟਰ ਨੇ, ਜਿਹਦਾ ਉਰਦੂ ਕਾਲਮ ਦਾ ਐਡੀਟਰ ਸੀ, ਮੈਨੂੰ ਕਹਿਣ ਲੱਗਾ, ਕਹਿੰਦੇ ਜੀ ਸਾਡਾ ਖੁਦਾ ਬਹੁਤ ਵੱਡਾ ਹੈ, ਤੁਹਾਡਾ ਛੋਟਾ ਹੈ। ਇਹਦੇ ਉੱਤੇ ਬੜੀਆਂ ਉਸਨੇ ਦਲੀਲਾਂ ਦਿੱਤੀਆਂ, ਬਚਕਾਨੀਆਂ, ਬਿਲਕੁਲ ਬਚਕਾਨੀਆਂ। ਮੈਂ ਕਿਹਾ ਪ੍ਰਥਮ ਤੇ ਜਿਹੜਾ ਤੂੰ ਕਹਿੰਦੇ ਨਾ ਸਾਡਾ, ਇਹ ਸ਼ਬਦ ਹੀ ਗਲਤ ਹੈ। ਆਪਣ ਬਾਪੇ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਰੱਬ ਕਿਸੇ ਇੱਕ ਕੌਮ ਦਾ, ਇੱਕ ਬੰਦੇ ਦਾ ਪਿਓ ਨਹੀਂ ਹੈ। ਅਤੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਅਤੇ ਸਾਂਝਾ ਹੈ। ਅਤੇ ਜਦ ਸਾਂਝਾ ਹੈ ਤੇ ਉਹਦੀ ਔਲਾਦ ਕੋਈ ਛੋਟੀ ਤੇ ਵੱਡੀ ਹੋ ਸਕਦੀ ਹੈ? ਰੱਬ ਛੋਟਾ ਵੱਡਾ ਨਹੀਂ ਹੈ, ਕੋਈ ਅਵਤਾਰ ਛੋਟਾ ਵੱਡਾ ਹੋ ਸਕਦਾ, ਕੋਈ ਪੈਗੰਬਰ ਛੋਟਾ ਵੱਡਾ ਹੋ ਸਕਦਾ, ਕੋਈ ਭਗਤ ਛੋਟਾ ਵੱਡਾ ਹੋ ਸਕਦਾ? ਤੁਸੀਂ ਆਖੋਗੇ ਭਗਤ ਵੀ ਛੋਟਾ ਵੱਡਾ ਹੋਵੇਗਾ, ਹੋਵੇਗਾ। ਧਿਆਨ ਤੇ ਸ਼ਬਦ ਨਾਲ ਜੁੜ ਗਿਆ, ਆਨੰਦ ਤੇ ਬਣ ਗਿਆ, ਪਰ ਧਿਆਨ ਰੋਜ਼ ਰੋਜ਼ ਗਹਿਰਾ ਜਾਂਦਾ ਹੈ। ਕਿਉਂ? ਪਰਮਾਤਮਾ ਦੀ ਕੋਈ ਸੀਮਾ ਤੇ ਹੈ ਨਹੀਂ। ਸ਼ਾਇਦ ਉਸ ਦਿਨ ਮੈਂ ਜੋ ਅਰਜ਼ ਕੀਤੀ ਸੀ ਥੋੜ੍ਹਾ ਜਿਹਾ ਦੁਹਰਾਦਿਆਂ ਗੱਲ ਪਕੜਦੇ 'ਚ ਆ ਜਾਏ। ਕਿਸੇ ਵੀ ਪਦਾਰਥ ਦਾ ਗਿਆਨ ਰੁਕ ਜਾਂਦਾ। ਕਿਉਂ? ਧਿਆਨ ਬਿਖਰ ਜਾਂਦਾ, ਧਿਆਨ ਫਿਰ ਨਹੀਂ ਰਹਿੰਦਾ, ਤਾਂ ਗਿਆਨ ਦੀ ਆਪਣੀ ਸੀਮਾ ਬਣ ਜਾਂਦੀ ਹੈ, ਗਿਆਨ ਵੱਧਦਾ ਨਹੀਂ, ਉੱਥੇ ਦਾ ਉੱਥੇ ਹੀ ਰੁਕ ਜਾਂਦਾ। ਪਰਮਾਤਮਾ ਦੇ 'ਚ ਧਿਆਨ ਜੁੜ ਗਿਆ, ਗਿਆਨ ਪ੍ਰਾਪਤ ਹੋਇਆ, ਇਸ ਗਿਆਨ ਦੀ ਕੋਈ ਸੀਮਾ ਨਹੀਂ। ਕਿਉਂ? ਧਿਆਨ ਬਿਖਰਦਾ ਨਹੀਂ ਅਤੇ ਧਿਆਨ ਰੋਜ਼ ਰੋਜ਼ ਗਹਿਰਾ ਜਾਂਦਾ, ਰੋਜ਼ ਰੋਜ਼ ਗਹਿਰਾ ਜਾਂਦਾ। ਕਿਸੇ ਵੀ ਪਦਾਰਥ ਦਾ ਗਿਆਨ ਲੈਣਾ, ਉਹਦਾ ਅੰਤ ਆ ਜਾਂਦਾ, ਸੀਮਾ ਆ ਜਾਂਦੀ ਹੈ, ਗਿਆਨ ਪੂਰਾ ਹੋ ਜਾਂਦਾ। ਔਰ ਗਿਆਨ ਪੂਰਾ ਹੁੰਦਿਆਂ ਫਿਰ ਉਸ ਗਿਆਨ ਦੀ ਮਨੁੱਖ ਵਰਤੋਂ ਕਰਦਾ, ਗਿਆਨ ਅੱਗੇ ਵੱਧਦਾ ਨਹੀਂ। ਇਹ ਮੈਂ ਅਰਜ਼ ਕਰਦਾ, ਪਰਮਾਤਮਾ ਦੇ 'ਚ ਧਿਆਨ ਜੁੜਿਆ, ਸ਼ਬਦ ਦੇ ਸੁਰਤ ਜੋੜੀ ਹੈ, ਇਹਦਾ ਕੋਈ ਅੰਤ ਨਹੀਂ। ਤੂੰ ਕੋਈ ਧਿਆਨ ਕਰਕੇ ਬਹੁਤ ਗਹਿਰਾ ਚਲਾ ਗਿਆ ਹੋਵੇਗਾ, ਕੋਈ ਉਸ ਤੋਂ ਵੀ ਗਹਿਰਾ ਚਲਾ ਗਿਆ ਹੋਵੇਗਾ, ਕੋਈ ਉਸ ਤੋਂ ਵੀ ਗਹਿਰਾ ਚਲਾ ਗਿਆ ਹੋਵੇਗਾ, ਆਨੰਦ ਤੇ ਸਾਰਿਆਂ ਕੋਲ ਹੋਵੇਗਾ, ਗਿਆਨ ਦੀ ਧਾਰਾ ਅਲੱਗ ਅਲੱਗ ਹੋਵੇਗਾ। ਇਹ ਵੀ ਮੈਂ ਅਰਜ਼ ਕਰਦਾ, ਕਿਸੇ ਦਾ ਗਿਆਨ ਬਹੁਤ ਗਹਿਰਾ ਹੋਵੇਗਾ, ਕਹਿਣ ਦੇ 'ਚ ਮੈਨੂੰ ਸੰਕੋਚ ਨਹੀਂ। ਮਿਡਲ ਈਸਟ ਦੇ ਜਿਹੜੇ ਚਾਰੇ ਅਵਤਾਰ ਪੈਦਾ ਹੋਏ, ਗਿਆਨ ਕੋਈ ਬਹੁਤ ਗਹਿਰਾ ਨਹੀਂ ਹੈ। ਛੋਟੀ ਜ਼ਬਾਨ ਨਾਲ ਮੈਂ ਬਹੁਤ ਵੱਡੀ ਗੱਲ ਕਰ ਰਿਹਾ। ਇਸ ਦੇਸ਼ ਦੇ 'ਚ ਰਿਸ਼ੀ ਮੁਨੀ ਸੰਤ ਅਵਤਾਰ, ਗਿਆਨ ਬਹੁਤ ਗਹਿਰਾ, ਬਹੁਤ ਗਹਿਰਾ। ਵਿਗਿਆਨ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ, ਅਮੈਰੀਕਾ ਦਾ, ਪਰਮਾਤਮਾ ਦਾ ਗਿਆਨ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ, ਭਾਰਤ ਦਾ। ਇਹ ਵੀ ਮੈਂ ਅਰਜ਼ ਕਰਦਾ, ਕਿਉਂਕਿ ਗਿਆਨ ਬਹੁਤ ਗਹਿਰਾ ਹੈ। ਧਿਆਨ ਦੀ ਸਾਧਨਾ ਕਰਨ ਵਾਲੇ ਇੱਥੇ ਬੜੇ ਬੜੇ ਜੋ ਹੈ ਰਿਸ਼ੀ ਮੁਨੀ ਹੋਏ ਗਏ। ਇੱਕ ਵੀ ਸੰਤ ਰਿਸ਼ੀ ਮੁਨੀ ਨੇ ਐਸਾ ਦਾਅਵਾ ਨਹੀਂ ਕੀਤਾ ਵੀ ਸਾਡਾ ਭਗਵਾਨ ਵੱਡਾ ਹੈ ਅਤੇ ਫਲਾਣੇ ਦਾ ਭਗਵਾਨ ਛੋਟਾ ਹੈ। ਐਸੇ ਦਾਅਵੇਦਾਰ ਤੁਹਾਨੂੰ ਬਾਕੀ ਥਾਵਾਂ 'ਤੇ ਮਿਲਣਗੇ ਇੱਥੇ ਨੇ, ਫਿਰ ਇਸ ਕਰਕੇ ਲੜਾਈ ਝਗੜੇ ਵੀ ਹੋ ਜਾਂਦੇ ਨੇ, ਬੜੇ ਭਿਅੰਕਰ ਲੜਾਈ ਝਗੜੇ ਨੇ। ਯਹੂਦੀ ਅਤੇ ਇਸਲਾਮ ਅਜੇ ਤੱਕ ਟਕਰਾ ਰਹੇ ਹੈ। ਯਹੂਦੀਆਂ ਅਤੇ ਈਸਾਈਆਂ ਦੀ ਲੜਾਈ 1000 ਸਾਲ ਤੱਕ ਰਹੀ ਹੈ। ਤੁਹਾਡਾ ਖੁਦਾ ਗਲਤ ਹੈ, ਸਾਡਾ ਖੁਦਾ ਸਹੀ ਹੈ, ਇਸ ਗੱਲ ਦੇ ਉੱਤੇ, ਫਿਰ ਇਸ ਗੱਲ ਦੇ ਉੱਤੇ ਹੋਈਏ ਤੁਹਾਡਾ ਖੁਦਾ ਛੋਟਾ ਹੈ ਸਾਡਾ ਵੱਡਾ ਹੈ, ਇਸ ਤਰ੍ਹਾਂ ਦੀ ਲੜਾਈ, ਤੁਹਾਡਾ ਭਗਵਾਨ ਛੋਟਾ ਹੈ ਅਤੇ ਸਾਡਾ ਵੱਡਾ ਹੈ, ਲੜਾਈ ਦਾ ਇਹ ਆਧਾਰ ਨਹੀਂ ਰਿਹਾ ਇਸ ਦੇਸ਼ ਦੇ 'ਚ। ਭਾਵੇਂ ਸਵਾਰਥ ਟਕਰਾ ਜਾਂਦੇ ਨੇ ਅਤੇ ਲੜਾਈ, ਜੋ ਚੀਜ਼ ਮੈਨੂੰ ਚਾਹੀਦੀ ਉਹ ਦੂਜੇ ਨੂੰ ਵੀ ਚਾਹੀਦੀ, ਲੜਾਈ ਹੋ ਜਾਂਦੀ, ਸਵਾਰਥ ਟਕਰਾ ਜਾਂਦੇ ਨੇ। ਦੋ ਭਰਾਵਾਂ ਦੇ ਵੀ ਸਵਾਰਥ ਟਕਰਾ ਜਾਣ ਤਾਂ ਦੋ ਭਰਾ ਵੀ ਲੜ ਪੈਂਦੇ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ, ਦੇਸ਼, ਮਜ਼ਹਬ, ਭਾਸ਼ਾ, ਸੰਸਕ੍ਰਿਤੀ ਵੀ ਮਨੁੱਖ ਨੂੰ ਇੱਕ ਨਹੀਂ ਕਰਦੀ, ਏਕਤਾ ਨਹੀਂ ਬਣਦੀ। ਭਾਸ਼ਾ ਇੱਕ ਹੋਵੇ ਏਕਤਾ ਨਹੀਂ ਆਉਂਦੀ। 22 ਦੇ ਕਰੀਬ ਮੁਲਕ ਨੇ ਅਰਬਾਂ ਦੇ, ਇੱਕੋ ਹੀ ਭਾਸ਼ਾ ਹੈ ਅਰਬੀ, ਸਾਰਿਆਂ ਦਾ ਮਜ਼ਹਬ ਵੀ ਇੱਕੋ ਹੈ ਇਸਲਾਮ, ਸਾਰਿਆਂ ਦਾ ਇਸ਼ਟ ਵੀ ਇੱਕੋ ਹੈ ਮੁਹੰਮਦ ਸਾਹਿਬ, ਸਾਰਿਆਂ ਦਾ ਧਰਮ ਗ੍ਰੰਥ ਵੀ ਇੱਕੋ ਹੈ ਕੁਰਾਨ ਸ਼ਰੀਫ, ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਨੇ। ਕੁਵੈਤ ਅਤੇ ਇਰਾਕ ਦੀ ਭਿਅੰਕਰ ਲੜਾਈ, ਇਰਾਨ ਅਤੇ ਇਰਾਕ ਦੀ 9 ਸਾਲ ਲੜਾਈ, ਬਾਕੀ ਇਹ ਛੋਟੇ ਮੋਟੇ ਦੇਸ਼ ਇੱਕ ਦੂਜੇ ਦੇ ਖੂਨ ਦੇ ਪਿਆਸੇ, ਨਾ ਮਜ਼ਹਬ ਨੇ ਇੱਕ ਕੀਤਾ, ਨਾ ਭਾਸ਼ਾ, ਨਾ ਇਸ਼ਟ ਨੇ ਇੱਕ ਕੀਤਾ, ਨਾ ਧਰਮ ਗ੍ਰੰਥ। ਜਿੱਥੇ ਸਵਾਰਥ ਟਕਰਾ ਜਾਣ, ਮਜ਼ਹਬ ਕੀ ਆਉਂਦਾ, ਭਾਸ਼ਾ ਕੀ ਆਉਂਦੀ ਹੈ, ਸੰਸਕ੍ਰਿਤੀ ਕੀ ਆਉਂਦੀ ਹੈ, ਮੁਲਕ ਕੀ ਆਉਂਦਾ, ਇੱਕ ਮੁਲਕ ਦੇ ਬਾਸ਼ਿੰਦੇ ਵੀ ਲੜ ਪੈਂਦੇ ਨੇ, ਇੱਕ ਪ੍ਰਾਂਤ ਦੇ ਵੀ ਆਪਸ ਦੇ 'ਚ ਲੜ ਪੈਂਦੇ ਨੇ, ਇੱਕ ਭਾਸ਼ਾ ਬੋਲਣ ਵਾਲੇ ਵੀ ਟਕਰਾ ਪੈਂਦੇ ਨੇ, ਇੱਕ ਖੂਨ ਹੁੰਦਿਆਂ ਵੀ ਟਕਰਾ ਜਾਂਦੇ ਨੇ, ਦੋ ਬਿਰਾ ਟਕਰਾ ਜਾਂਦੇ। ਝੁੱਗੀ ਦੇ 'ਚ ਕੁਛ ਵੀ ਨਹੀਂ ਸੀ, ਅਤੇ ਬਾਹਰ ਸੀਤ ਲਹਿਰ, ਇਰਾਨ ਦੀ ਗੱਲ, ਠੰਡ ਬੜੀ। ਹਸਨ ਸੋਚਦਾ ਹੈ ਮੇਰੀ ਝੁੱਗੀ 'ਚ ਆਇਆ ਖਾਲੀ ਜਾਏਗਾ, ਪਰਸ ਆ ਗਿਆ, ਠੰਡ ਦੇ 'ਚ ਆਇਆ, ਸੀਤ ਲਹਿਰ ਦੇ 'ਚ ਆਇਆ, ਅਤੇ ਇੱਥੋਂ ਇਸ ਨੂੰ ਲੱਭਣਾ ਨਹੀਂ ਕੁਛ, ਨਿਰਾਸ਼ ਜਾਏਗਾ। ਪਤਾ ਉੱਪਰ ਜਿਹੜਾ ਕੰਬਲ ਓੜਿਆ ਸੀ ਨਾ, ਉਹ ਉਤਾਰ ਕੇ ਜਾਣ ਬੁੱਝ ਕੇ ਪਰੇ ਕਰ ਦਿੱਤਾ, ਚਲੋ ਇਹ ਕੰਬਲ ਹੀ ਚੁੱਕ ਕੇ ਲੈ ਜਾ, ਇਰਾਨੀ ਕੰਬਲ। ਜਾਣ ਬੁੱਝ ਕੇ ਪਾਸਾ ਬਦਲ ਕੇ ਕੰਬਲ ਇੱਕ ਪਾਸੇ ਕਰ ਲਿਆ, ਚੋਰ ਨੂੰ ਸ਼ਾਇਦ ਕੰਬਲ ਦੀ ਲੋੜ ਨਹੀਂ ਸੀ। ਉਹ ਜਿਉਂ ਨਿਕਲਿਆ, ਹਸਨ ਕਹਿੰਦਾ ਮਿੱਤਰਾ ਮੇਰੀ ਇਤਨੀ ਤੋਹੀਨ ਤੇ ਨਾ ਕਰ ਕਿ ਮੇਰੇ ਘਰ ਕੁਛ ਵੀ ਨਹੀਂ, ਕੰਬਲ ਤੇ ਹੈ, ਲੈ ਜਾ ਲੈ ਜਾ। ਚੋਰ ਦੇ ਹਿਰਦੇ ਨੂੰ, ਚੋਰ ਦੀ ਆਤਮਾ ਨੂੰ ਉਸਨੇ ਪੜ੍ਹ ਲਿਆ, ਜਾਣ ਬੁੱਝ ਕੇ ਠਗਾਉਣ ਵਾਸਤੇ ਕੰਬਲ ਪਰੇ ਸੁੱਟ ਦਿੱਤਾ, ਲੈ ਜਾ। ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਅਗਰ ਸੰਤ ਨੂੰ ਕਿਸੇ ਨੇ ਧੋਖਾ ਦਿੱਤਾ ਉਹਨੇ ਜਾਣ ਬੁੱਝ ਕੇ ਖਾਧਾ ਹੋਵੇਗਾ। ਇਹ ਵੀ ਮੈਂ ਅਰਜ਼ ਕਰਦਾ ਔਰ ਜੋ ਸੰਤ ਧੋਖਾ ਖਾ ਜਾਂਦਾ ਅਤੇ ਉਹਨੂੰ ਧੋਖੇਬਾਜ਼ ਦੀ ਸਮਝ ਨਹੀਂ, ਉਹ ਸੰਤ ਸੰਤ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਸੰਤ ਬੋਲੇ ਹੁੰਦੇ ਨੇ ਉਹਨਾਂ ਨੂੰ ਦੁਸ਼ਟ 'ਤੇ ਵੀ ਦਇਆ ਆ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਦਾ, ਮੈਂ ਪਹਿਲੇ ਅਰਜ਼ ਕੀਤੀ ਸੀ ਕਿ ਅਧਿਆਤਮੀ ਪੁਰਸ਼ ਦੀ ਇਹ ਪਹਿਚਾਣ ਹੈ ਕਿ ਉਹ ਕਿਸੇ ਮਹਾਨ ਮਨੁੱਖ ਦੇ ਉੱਤੇ ਤੇ ਸ਼ਰਧਾ ਰੱਖਦਾ, ਕਿਸੇ ਤੁੱਛ ਮਨੁੱਖ ਦੇ ਉੱਤੇ ਦਇਆ ਕਰਦਾ। ਸਦਾਚਾਰੀ 'ਤੇ ਉਹ ਸ਼ਰਧਾ ਰੱਖਦਾ, ਦੁਰਾਚਾਰੀ 'ਤੇ ਉਹ ਦਇਆ ਕਰਦਾ, ਦਾਨੀ 'ਤੇ ਉਹ ਸ਼ਰਧਾ ਰੱਖਦਾ, ਚੋਰ 'ਤੇ ਉਹ ਦਇਆ ਕਰਦਾ, ਗੁਣਾਂ ਦੇ ਉੱਤੇ ਉਹ ਸ਼ਰਧਾ ਰੱਖਦਾ, ਔਗਣ ਹਾਰੇ 'ਤੇ ਤਰਸ ਖਾਂਦਾ। ਇਹ ਪਹਿਚਾਣ ਹੈ ਉਸ ਮਨੁੱਖ ਦੀ ਜੋ ਆਤਮਾ ਦੇ ਤਲ 'ਤੇ ਜੀਣ ਵਾਲਾ ਹੈ। ਕਿਉਂਕਿ ਆਤਮਾ ਦੇ ਤਲ 'ਤੇ ਜੀਣ ਵਾਲਾ ਧਨੰਤਰ ਸੀ, ਉਹਨੇ ਤਮਾਮ ਜੜੀ ਬੂਟੀਆਂ ਦੇ ਬਨਸਪਤੀ ਦੇ ਸੁਭਾਅ ਨੂੰ ਸਮਝ ਲਿਆ, और उन्हें अपने उस धनवंतरी महान ग्रंथ दे जड़ी गल कही है, वैदां नूं समझाया, हकीमां नूं समझाया, जे किसे दिच थानूं कोई रोग दिस भी जाए ना आखो तैनूं ये रोग है, रोग होर मजबूत हो जाएगा, पकड़ दे चल जाएगा, कह दो मामूली है, ठीक हो जाएगा, जल्दी हो जाएगा, ताकि उसका मन रोग नूं ना पकड़े। उन्हें गुनाहे अजीम दसिया है, किसी नूं कहना कि तेनू ते बहुत भयंकर रोग है, उहदे मन ने अगर पकड़ लिया ठीक नहीं होएगा, नहीं होएगा ठीक। ये शिक्षा डॉक्टरां नूं भी दित्ती जाती है, कदी ना आखो तेनू भयंकर रोग है, एवें मामूली है, दो चार दिन ठीक हो जाएगा, ताकि उसके मन दे चों गल निकले। पर इस तों उल्ट भी मैं अर्ज करदे हां, कोई तंदुरुस्त मनुख है, सिर्फ चार डॉक्टर चार हकीम इस नूं कह देन तेनू ये भयंकर बीमारी है, हो जाएगी, क्योंकि उसके मन ने पकड़ ली, उसके मन ने पकड़ ली। मन एक बड़ी प्रबल शक्ति परिपूर्ण परमात्मा ने सानू दिती है, जो मन लैंदा है वह हो जाता है, जो ना मने वह नहीं है। इस वास्ते मैं अक्सर अर्ज करना हुंदा, मन मने तो परमात्मा है, मन ना मने तो परमात्मा भी नहीं है। बहुत सारे मनुखां दी दुनिया च कोई परमात्मा नहीं है, भावें है परमात्मा पर उन्हां दी दुनिया च नहीं है, कि मन नहीं मनता, मन नहीं मनता। ये कीर्तन, ये कथा, ये शिक्षा, ये दीक्षा सारी दी सारी इस वास्ते है, मन परमात्मा नूं परमात्मा करके मन लवे, ऐसे वास्ते। दो शब्द मैं कहने लगा, अगर कोई 10,000 दे करीब संगत किसे मंदिर गुरुद्वारे या नमाजी किसे मस्जिद च बैठे होवन, उन्हां च कोई एक होवेगा जिहदा मन मनदा होवेगा, एक, बाकी नहीं, बाकियां दे मन दे शक शंका होंदी है, बाकियां दे मन दे शक होंदा है, जितना मन मनदा उतनी उतना शक भी है होंदा है। ये मैं अर्ज कर दिया, यही कारण है उस समाधि लीन नहीं आते, बाणी का रस नहीं आता, कारण शक है। संसे जियो मलीन है, कित संजमत होता जाए, 50-50 साल तो जिहड़े आ रहे ने, मैं उन्हां च भी देखदा शक है, शक है, कोई रस नहीं बनया, कोई खेड नहीं बने, शक है। जाके हृदय विश्वास प्रभ आया, तत् ज्ञान तिस मन प्रगट आया, इधर भरोसा बज गया, इधर तत् ज्ञान प्रगट हो जाता, समाधि लीन हो जाता। 10,000 किधरे बैठे होन, किसे एक दा मन मनता, बाकी नहीं मनता। और जेदा मन मन जाता है, गुरु नानक देव जी महाराज कहते हैं, मनने की गत कही ना जाए, उदी गति बयान नहीं कीती जा सकती, उदी महिमा बयान नहीं कीती जा सकती, जेदे मन ने परमात्मा नू परमात्मा करके मन लिया, समर्थ नू समर्थ करके मन लिया, महान ज्ञाता नू ज्ञाता करके मन लिया। मनने की गत कही न जाए, जे को कहे पछे पछता है। जिथे परमात्मा की गति पूर्ण तौर पर नहीं बयान की जा सकती, परमात्मा नू मनन वाले की गति भी नहीं बयान की जा सकती, वह भी इतना महान हो जाता है। ये मैं अर्ज कर दिया। पर मन मनुख का ऐसा है, ये पुत्र नू पुत्र करके मन लैंदा, मित्र नू मित्र करके मन लैंदा, पत्नी नू पत्नी करके मन लैंदा, पति नू पति करके मन लैंदा, और मनन दे नाल जिसका ज्यादा प्रभाव होवे वो यादां दा हिस्सा बन जाता है, वो बार बार याद आउंदा। तो मैं अक्सर अर्ज करना हुंदा, पुत्र नू याद करना होवे वाजा वजाण दी लोड़ है, और तबले दी थाप दी लोड़ है, कथा कहानियां राही फिलसफा घोटन की लोड़ है, पुत्र की याद आते आ, मित्र दी याद आपे आउंदी है, पति दी याद आपे आउंदी है, पत्नी दी याद आपे आउंदी है, भरा दी याद आपे आउंदी है, धन संपदा दी याद आपे आउंदी है। और इस याद विच ते मैं कहे रोंदे होए कुरलांदे होए भी देखे। हुण परमात्मा नूं याद करना होवे, वाजे वजाओ, तबले खड़काओ, पाठ करो, पूजा करो, सत्संग करो, कीर्तन करो, कीर्तन सुनो, कथा करो। मैं दावे नाल अर्ज करना, इस सब कुछ ने मन पूरा नहीं बैठा। कर रहे पाठ जबान नाले दे च मन पूरा नहीं है, कर रहे सेवा भी एदे च भी उदा मन पूरा नहीं है। जिस कर्म दे च पूरा मन ना आवे ते शरीर कर रहे उनू कहिंदे ने कर्म कांड। पर यात्रा ते कर्म कांड तो ही शुरू करनी पे, शरीरक कर्म तो शुरू करनी पेगी। तो गुरु रामदास जी महाराज कहिंदे ने शरीर कर्मां दे च प्रवृत्त हो गया। ये भी ठीक है, ना आण नालों गुरुद्वारे आना तो भला है, एक करदा ही नहीं पाठ, एक करते रहे, एक करदा ही नहीं सेवा, एक करते रहे, कर्मां दे च प्रवृत्त हो गया। यही जो कर्मां दे च प्रवृत्त होया, कर्म कांड कर रहा है, सहजे सहजे यही कर्म इसनों गुरु नाल मिला देंगे। किस तरह? सुरत शब्द नाल जुड़ जाएगा। सुरत शब्द नाल जुड़ गई है तो समझ लेना पहचान की होवेगी, रस आवेगा, रस आवेगा। ऐसे पुरुष नूं कहिंदे ने प्रभु जी वसे साध की रसना, जबान दा नाम साडे देश वासियां ने ऋषि मुनिया ने रखिया रसना, रसां दी खाण, हर तरह दा रस जबान मान दी। भोजन दी बुरकी मेरे मुंह दे च अजे खून नहीं बनी, ना चर्बी बनी है, ना मेरे शरीर दा हिस्सा है, पर रास्ते बन गई, रास्ते बन गई, क्योंकि मुंह दे च है। जबान नूं स्वाद आ गया, पर ए बुरकी चर्बी नहीं बनी, मांस नहीं बने, अजे खून नहीं बने। अगर खून बन जाए तो सारे शरीर दियां नसां दे च दौड़ेगा, अजे खून नहीं बनी। कि भोजन ही खून बनता है, रोटी ही खून बनती है, ये खून नहीं बने क्योंकि अजे कंठ तो थले नहीं गई, तो इनू खून बनन दे च लंबा समा लगेगा, पचेगी। इहदा जेड़ा जेड़ा भाग तन दे विच रह जाएगा उही खून बनेगा, उही चर्बी बनेगा। पर रस्ते पहले आ गया, क्यों? भोजन दी बुरकी जबान ने छू ली है, मुंह दे च है, सुरत शब्द दे नेड़े चली गई है। कर्म कांड करदिया 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 एक दिन एक खेड बन जाती है, मन शब्द दे नेड़े चला जाता है। जैसे नेड़े चला जाता है तो जो अवस्था बनती है इस दूसरी लां दे च, धन गुरु रामदास जी महाराज जो कुछ फरमान कर रहे हैं ये आप सरवण करो। हर दूजड़ी लाओ सतगुरु पुरख मिलाया बलराम जी, उस विदाते ने सतगुरु का मिलाप करा दिता, ते मिलाप किए गुरला गा तब जानिए मिटे महो तन ताप, हरख सोग दाजे नहीं तब हर आपे आप। हो सकता है 50 साल तो गुरुद्वारे आया जे गुरु नहीं मिले, सिर गुरुद्वारे आण नाल गुरु नहीं मिलता, इस चक्कर च ना पैना, बहुत इसे चक्कर च ने। सुरत शब्द नाल जुड़ गई, गुरु दा मिलन हो गया। इस वास्ते अक्सर मैं इंज बयान करदा हुंना, जो परमात्मा दे रूप दे च घर है उही गुरु दे रूप दे च दर है, और जो गुरु दे रूप दे च दर है वही परमात्मा दे रूप दे च घर है। परमात्मा दे अखरी अर्थ ने परम आत्मा परम चानना, ते गुरु दे अखरी अर्थ ने जेदे राही चानना हुंदा, जेदे राही प्रकाश हुंदा, ਅੰਧੇਰਾ ਜਿਹਦੇ ਰਾਹੀਂ ਨਾਸ਼ ਹੋ ਜਾਂਦਾ ਤੇ ਚਾਨਣਾ ਹੋ ਜਾਂਦਾ। ਪਰਮਾਤਮਾ ਪਰਮ ਚਾਨਣਾ, ਗੁਰੂ ਜਿਹਦੇ ਰਾਹੀਂ ਚਾਨਣਾ ਹੁੰਦਾ। ਬੜੇ ਧਿਆਨ ਨਾਲ ਸੁਣਨਾ ਸਤਸੰਗੀ ਹੋ। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਫਰਕ ਕੀ ਹੈ? ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਘਰ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਦਰ ਹੈ, ਗੁਰੂ ਦੁਆਰਾ ਦੁਆਰ ਹੈ, ਦਰਵਾਜ਼ਾ ਹੈ। ਅਤੇ ਘਰ ਵਿੱਚ ਜਾਣਾ ਹੋਵੇ ਪਹਿਲੇ ਤਾਂ ਦਰ 'ਤੇ ਹੀ ਪਹੁੰਚਣਾ ਪਏਗਾ ਨਾ। ਕਿਸੇ ਦੇ ਵੀ ਘਰ ਜਾਓ ਪਹਿਲੇ ਤਾਂ ਦਰਵਾਜ਼ੇ 'ਤੇ ਹੀ ਪਹੁੰਚੋਗੇ ਨਾ, ਦਰਵਾਜ਼ਾ ਹੀ ਖਟਖਟਾਓਗੇ ਨਾ, ਦਰਵਾਜ਼ੇ 'ਤੇ ਬੈਲ ਕਰੋਗੇ, ਦਰਵਾਜ਼ੇ ਦੇ ਰਾਹੀਂ ਘਰ ਦੇ 'ਚ ਪ੍ਰਵੇਸ਼ ਕਰੋਗੇ। ਤਾਂ ਪਹਿਲੇ ਤਾਂ ਦਰਵਾਜ਼ੇ ਦਾ ਮਿਲਣਾ ਹੋਵੇਗਾ, ਸੁਰਤ ਸ਼ਬਦ ਨਾਲ ਜੁੜ ਗਈ ਤਾਂ ਪ੍ਰਕਾਸ਼ ਹੋਵੇਗਾ, ਨਹੀਂ ਤਾਂ ਨਹੀਂ ਹੋਵੇਗਾ, ਨਹੀਂ ਹੋਵੇਗਾ। ਉਮੀਦ ਹੈ ਇਤਨੀ ਗੱਲ 'ਤੇ ਜ਼ਰੂਰ ਪਕੜ ਦੇ ਚਾਹੀ ਹੋਵੇਗੀ। ਗੁਰੂ ਦੁਆਰਾ ਦਰਵਾਜ਼ਾ ਹੈ, ਗੁਰੂ 'ਤੇ ਦਰ ਹੈ, ਅਤੇ ਦਰ ਦੇ 'ਚੋਂ ਸਿਰਫ ਲੰਘ ਜਾਣਾ ਹੈ। ਘਰ ਦੇ 'ਚ ਪ੍ਰਵੇਸ਼ ਕਰਨ ਵਾਸਤੇ ਦਰਵਾਜ਼ੇ ਤੋਂ ਲੰਘ ਜਾਣਾ ਹੈ, ਸੁਰਤ ਨੂੰ ਸਿਰਫ ਸ਼ਬਦ ਨਾਲ ਜੋੜਨਾ ਹੈ, ਸ਼ਬਦ ਚਾਨਣਾ ਹੀ ਚਾਨਣਾ ਕਰ ਦਿੰਦਾ ਹੈ, ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ ਹੈ, ਨੂਰ ਹੀ ਨੂਰ ਕਰ ਦਿੰਦਾ ਹੈ। ਐਸਾ ਨੂਰ ਜੋ ਅਕਥ ਹੈ, ਬਿਆਨ ਤੋਂ ਪਰੇ ਹੈ, ਪਰ ਸੁਰਤ ਸ਼ਬਦ ਨਾਲ ਜੁੜਦੀ ਕਿਉਂ ਨਹੀਂ? ਸੰਸੇ ਜੀਓ ਮਲੀਨ, ਸੰਸੈ ਸ਼ੱਕ ਹੈ। ਮੈਂ ਫਿਰ ਅਰਜ਼ ਕਰਦਿਆਂ, 10,000 ਨਿਮਾਜ਼ੀ ਬੈਠੇ ਹੋਣ ਨਿਮਾਜ਼ ਪੜ੍ਹਦੇ, 10,000 ਸਤਸੰਗੀ ਮੰਦਿਰ ਦੇ 'ਚ ਬੈਠੇ ਹੋਣ, 10,000 ਸਤਸੰਗੀ ਗੁਰਦੁਆਰੇ 'ਚ ਬੈਠੇ ਹੋਣ, ਇੱਕ ਦਾ ਮਨ ਮੰਨਦਾ, ਬਾਕੀਆਂ ਦਾ ਨਹੀਂ ਮੰਨਦਾ। ਬਾਕੀ ਬੈਠੇ ਮਨ ਨੂੰ ਮਨਾਉਣ ਵਾਸਤੇ ਕੋਸ਼ਿਸ਼ ਪਏ ਕਰਦੇ, ਕਈ ਕੋਸ਼ਿਸ਼ ਵੀ ਨਹੀਂ ਪਏ ਕਰਦੇ। ਸਾਧਨਾ ਮਨ ਦੀ ਸਾਧਨਾ, ਕਰਮਕਾਂਡ ਚੱਲ ਰਿਹਾ, ਪਰ ਕਰਮਕਾਂਡ ਚੱਲਦਿਆਂ ਚੱਲਦਿਆਂ, ਸਰੀਰ ਕਰਮ ਕਰਦਿਆਂ ਕਰਦਿਆਂ, ਸਰੀਰ ਚੱਲਦਿਆਂ ਚੱਲਦਿਆਂ, ਸੁਰਤ ਵੀ ਚੱਲ ਪਈ, ਧਿਆਨ ਵੀ ਚੱਲ ਪਿਆ, ਮਨ ਵੀ ਸ਼ਬਦ ਦੀ ਤਰਫ ਚੱਲ ਪਿਆ, ਔਰ ਸ਼ਬਦ ਦੇ ਨੇੜੇ ਪਹੁੰਚ ਗਿਆ। ਇਸ ਨੂੰ ਕਹਿੰਦੇ ਨੇ ਕਰਮ ਕਰਦਿਆਂ ਕਰਦਿਆਂ ਥੱਕ ਗਿਆ ਤੇ ਹੋਇਆ ਕੁਛ ਨਹੀਂ ਸੀ, ਸਮਝ ਆ ਗਈ ਇਹਦੀ ਸਾਧਨਾ ਮਨ ਦੀ ਹੈ। ਉਹ ਕਰਮਾਂ ਦੀ ਦ੍ਰਿੜਤਾ ਨੇ ਸਤਿਗੁਰੂ ਦਾ ਮਿਲਾਪ ਕਰਾ ਦਿੱਤਾ, ਸੁਰਤ ਨੂੰ ਸ਼ਬਦ ਦੇ ਨੇੜੇ ਕਰ ਦਿੱਤਾ। ਉਹਦੇ ਨਾਲ ਜੋ ਅਵਸਥਾ ਬਣਦੀ ਹੈ, ਗੁਰੂ ਰਾਮਦਾਸ ਜੀ ਮਹਾਰਾਜ ਇੰਝ ਪ੍ਰਮਾਣ ਕਰਦੇ ਨੇ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀ। ਮਨ ਨਿਰਭੈ ਹੋ ਗਿਆ, ਭੈ ਮਿਟ ਗਿਆ। ਮਨੁੱਖ ਸੰਸਾਰ ਦੇ ਭੈ ਵਿੱਚ ਜੀਵਦਾ ਹੈ, ਨਿਰੰਕਾਰ ਤੋਂ ਨਿਰਭੈ ਹੋ ਕੇ ਜੀਵਦਾ ਹੈ। ਮਨੁੱਖ ਕਾਨੂੰਨ ਦੇ ਭੈ ਵਿੱਚ ਜੀਵਦਾ ਹੈ, ਪਰਮਾਤਮਾ ਤੋਂ ਨਿਰਭੈ ਹੋ ਕੇ ਜੀਵਦਾ ਹੈ। ਤਾਂ ਬੜੇ ਸਾਰੇ ਭੈ ਨੇ ਸੰਸਾਰ ਦੇ ਵਿੱਚ। ਨਿਰਭਉ ਜਪੈ ਸਗਲ ਭਉ ਮਿਟੈ। ਜੈਸੇ ਉਹ ਨਿਰਭਉ ਪਰਮਾਤਮਾ, ਭੈ ਤੋਂ ਰਹਿਤ ਪਰਮਾਤਮਾ, ਸੁਰਤ ਸ਼ਬਦ ਨਾਲ ਜੁੜੀ, ਇਹਦੇ ਸਾਰੇ ਭੈ ਮਿਟ ਗਏ, ਨਿਰਭਉ ਹੋ ਗਏ, ਭੈ ਦਾ ਬੋਝ ਮਨ 'ਚੋਂ ਲੈ ਗਿਆ, ਭੈ ਦਾ ਭਾਰ ਮਨ ਤੋਂ ਲੈ ਗਿਆ, ਹੰਕਾਰ ਵੀ ਮਿਟ ਗਿਆ। ਔਰ ਮੈਲ ਸਭ ਤੋਂ ਵੱਡੀ ਅਹੰਕਾਰ ਦੀ ਹੈ, ਮੈਂ ਹਾਂ, ਮੈਂ ਹਾਂ, ਮੈਂ ਹਾਂ। ਇਸ ਦੂਸਰੇ ਚਰਨ ਵਿੱਚ ਸਮਝ ਪੈ ਗਈ, ਮੈਂ ਕੁਛ ਵੀ ਨਹੀਂ ਹਾਂ, ਮੈਂ ਨਾ ਹੀ, ਰੱਬ ਸਭ ਕਿਛ ਤੇਰਾ, ਇਹ ਤਾਂ ਕੁਛ ਵੀ ਨਹੀਂ, ਐਸਾ ਕੁਛ ਵੀ ਨਹੀਂ ਜਿਹਦੇ ਉੱਤੇ ਮੈਂ ਆਪਣੀ ਮੈਂ ਦੀ ਮੋਹਰ ਲਾਵਾਂ, ਇਹ ਤਾਂ ਸਭ ਕੁਛ ਤੇਰਾ ਹੈ, ਸਭ ਕੁਛ ਦੇ ਉੱਤੇ ਤੂੰ ਦੀ ਮੋਹਰ ਲੱਗੀ ਹੋਈ ਹੈ। ਮਨੁੱਖ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੈਂ ਦੀ ਮੋਹਰ ਲਾਉਂਦਾ, ਐ ਮੇਰਾ, ਐ ਮੇਰਾ, ਐ ਮੇਰਾ, ਐ ਮੇਰਾ। ਗੁਰਬਾਣੀ ਕਹਿੰਦੀ ਹੈ, ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਤੋ ਇਸ ਤਰ੍ਹਾਂ ਹਉਮੈ ਦੀ ਮਹਿਲ ਨੂੰ ਵੀ ਉਹ ਗਵਾ ਛੱਡਦਾ ਹੈ, ਪਰੇ ਸੁੱਟ ਦਿੰਦਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰ। ਸਾਰੇ ਭੈ ਮਲੀਨ ਭੈ ਨੇ, ਹਿਰਦੇ ਦਾ ਬੋਝ ਨੇ, परमात्मा आप निर्मल है, उहदा भय भी निर्मल है, हिरदे नूं इतना शुद्ध कर देंदा है, सारे भय दे बोझ उतार देंदा है, मनुख निर्भय हो जाता, निर्भय होकर जो है जीवंदा है। और उसनों परमात्मा का जिहड़ा भय है इतना निर्मल है, उन्हों निर्मल कर देंदा है। निर्मल भव पाया हर गुण गाया, हर वेखे राम अधूरे। हरी दे गुण गांदियां गांदियां राम दी नेड़ता प्रतीत होने लग पई है, परमात्मा नेड़े है, लीनता नहीं नेड़ता। जैसे वगदी वगदी नदी कोई सागर दे नेड़े चली गई है, अजे सागर दे च लीन नहीं हुई, इस तरह समझ लो। जैसे जीवन दी वगदी हुई है धारा परमात्मा दे नेड़े ते चली गई है, लीन नहीं हुई, पर नेड़े जाण नाल भी कुछ रस्त आनंद ते बन दई है। हिमालिया पर्वत दे नेड़े चले जाइए, ठंडियां हवावां स्वागत ते कर दिया। खिड़े हुए चमन बगीचे दे चले जाइए, नेड़े चले जाइए, सुगंधी स्वागत ते कर दिए। इस तरह सुरत जैसे शब्द दे नेड़े चली जाती है, जो अध्यात्मक अवस्था बनती है, महाराज कहिंदे ने ऐसा मनुख परमात्मा नूं नेड़े समझ लग पैंदा है। राम नेड़े है, बिल्कुल नेड़े है। हर आत्म राम पसारिया स्वामी सर्व रिया भरपूर, वो राम दी आत्मा सारिया च बसर रही है। जैसे मैं हुणे अर्ज की हस्ती कीती त्रिलो आदम एक अखंडत बसे अनादम, उन्हों दिस पैंदा सब में जोत जोत है सो। इति सारिया च इको ही चानना, इति सारिया विच इको ही आत्मा। इस वास्ते ऐसा पुरुष अंतर बाहर हर प्रभ एको, मिल हर जन मंगल गाए। जो बाहर है वो ही अंदर है, जो अंदर है वो बाहर है। हरि दे जन उसके गीत गाते रहते ने, उहदी उपमा जो है करते रहते ने। महाराज कहिंदे ने इह दूजी लावें दूजी अवस्था है। जन नानक दूजी लाव चलाई, अनहद शब्द वजाए। अनहद शब्द की मोहर लग जाती है, ये दूजे टिकाने ते पहुँच गए। भाव आहत शब्द, आहत कहिंदे ने चोट तो जो पैदा होवे, टकराव तो जो पैदा होवे। आहत कह देंदे ने इसने मैनू आहत पहुँचाई है, चोट पहुँचाई है। आहत शब्द जो दो चीज़ों के टकराव तो पैदा होंदा है, कन सुनते हैं। अनाहत शब्द जो परमात्मा तो सीधा आता है, वो अनाहत नूं सुनन लग पैंदा है, यानी उन्हों परमात्मा की आवाज़ सुनाई देन लग पैंदी है। ठाकर हमरा सद बोलनता, मेरा ठाकर हर वक्त बोल रहा है। ऐसा नहीं सवेरे बोलता है तो शामी नहीं, हर वक्त उहदी आवाज़ ब्रह्मंड दे च गूंज रही है। ठाकर हमरा सद बोलनता, वो आहत शब्द नहीं है, अनाहत शब्द है। वो शब्द संगीतमयी है, गीतमयी है। इस वास्ते भगवान दी आवाज नो भागवत गीता कहिंदे ने, भगवान दी गीता, परमात्मा दे गीत। चौक दिच बैठ के रविदास जुतियां गणदा है, और गणदा गणदा इस अनाहद नो सुनदा है। जो सुनदा है अभ्यासी है, भगत है, और जो सुन के प्रगट भी कर देंदा है, वो थोड़ा जिहा अवतार श्रेणी च आ जांदा है। हर एक प्रगट नहीं कर सकते, रविदास ने उन्हां बोलां नूं प्रगट कीता है। इस वास्ते गुरु ग्रंथ साहब जी महाराज दे च बैठे ने, और असीं गुरु की बाणी जाण के पढ़दे हां, पूजदे हां, सजदा करदे हां। भागवत गीता ये भगवान दे गीत रविदास दे कंठ तो भी प्रगट होए। खड्डी ते बैठे आया कबीर, उहदे अंदरों भी परमात्मा बोले, उहदे अंदरों भी भगवान बोले। भागवत गीता भगवान दे गीत, बहुत तात देच प्रगट जो कर सके और पूर्णता देच प्रगट कर सके, उन्हों पूर्ण अवतार कह देंदे ने। जो थोड़ा बहुत प्रगट करे उन्हों अंसा अवतार कहिंदे, अंश मात्र अवतार, कुछ थे प्रगट किया है। कुछ जो उसने अनाहद नु सुने है ते बाहर प्रगट किया है, अंसा अवतार। इस तरह दे संत भगत ਅੰਸਾ ਅਵਤਾਰ ਵਿੱਚ ਆ ਜਾਂਦੇ ਨੇ, ਅਵਤਾਰ ਸ਼੍ਰੇਣੀ 'ਚ ਆ ਜਾਂਦੇ। ਪਰ ਬਹੁਤ ਸਾਰੇ ਸੰਤ ਸੰਤ ਤੇ ਸਨ ਅਵਤਾਰ ਸ਼੍ਰੇਣੀ 'ਚ ਨਾ ਆਏ, ਕਿਉਂਕਿ ਅਨਾਹਦ ਨੂੰ ਸੁਣ ਰਹੇ ਨੇ, ਪ੍ਰਗਟ ਨਹੀਂ ਕਰ ਸਕੇ, ਬਾਹਰ ਪ੍ਰਗਟ ਨਹੀਂ ਕਰ ਸਕੇ। ਇਸ ਵਾਸਤੇ ਉਹਨਾਂ ਦਾ ਪਤਾ ਵੀ ਨਹੀਂ ਚੱਲਦਾ ਅਤੇ ਜ਼ਮੀਨ 'ਤੇ ਨਿਸ਼ਾਨ ਵੀ ਨਹੀਂ ਬਣਦੇ। ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰ। ਕੁਛ ਤੇ ਚੇਤੇ 'ਚ ਆ ਰਹੇ ਨੇ, ਕਿਉਂਕਿ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ 'ਤੇ ਪਏ ਨੇ, ਬੋਲੇ ਨੇ, ਉਹਨਾਂ ਨੇ ਪ੍ਰਗਟ ਕੀਤਾ, ਭਗਵਾਨ ਦੇ ਗੀਤ ਪ੍ਰਗਟ ਕੀਤੇ ਨੇ। ਉਹ ਪਤਾ ਚੱਲਦਾ ਫਲਾਣਾ ਹੈ, ਫਲਾਣਾ ਹੈ, ਫਲਾਣਾ, ਪਰ ਕੁਛ ਬੋਲੇ ਹੀ ਨੇ, ਪ੍ਰਗਟ ਨਹੀਂ ਕਰ ਸਕੇ ਜਾਂ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ 'ਤੇ ਨਹੀਂ ਬਣਦੇ। ਉਹ ਸੰਤ ਤੇ ਸਨ, ਭਗਤ ਤੇ ਸਨ, ਉਹ ਫਿਰ ਅਵਤਾਰ ਸ਼੍ਰੇਣੀ 'ਚ ਨਾ ਆ ਸਕੇ। ਅਨਸਾ ਅਵਤਾਰ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਬੇਸ਼ੁਮਾਰ ਅਨਸਾ ਅਵਤਾਰ ਨੇ, ਅੰਸ ਮਾਤਰ ਅਵਤਾਰ ਇੱਕ ਦੋ ਨਹੀਂ ਨੇ, ਬੇਸ਼ੁਮਾਰ, ਜਿਨ੍ਹਾਂ ਨੇ ਉਸ ਅਨਾਹਦ ਨਾਦ ਨੂੰ ਆਪਣੀ ਜ਼ਬਾਨ ਦੇ ਕੇ ਬਾਹਰ ਪ੍ਰਗਟ ਕੀਤਾ। ਜ਼ਬਾਨ ਉਹਨਾਂ ਦੀ ਸੀ, ਆਵਾਜ਼ ਉਹਨਾਂ ਦੀ ਸੀ, ਅਨੁਭਵ ਪਰਮਾਤਮਾ ਦਾ ਸੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆ ਕਹਿੰਦੇ, ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ। ਇਹ ਸਾਰਾ ਗਿਆਨ, ਇਹ ਸਾਰਾ ਅਨੁਭਵ ਕਸਮ ਦਾ ਹੈ, ਪਰਮਾਤਮਾ ਦਾ ਹੈ, ਭਾਗਵਤ ਗੀਤਾ, ਭਗਵਾਨ ਦੇ ਗੀਤ। ਹਰ ਸੰਤ ਭਗਤ ਜੋ ਉਸ ਅਨੁਭਵੀ ਗਿਆਨ ਨੂੰ ਪ੍ਰਗਟ ਕਰ ਸਕੇ, ਭਾਗਵਤ ਗੀਤਾ ਹੈ, ਭਗਵਾਨ ਦੇ ਗੀਤ। ਅਨਹਦ ਬਾਣੀ ਜੋ ਸੁਣਨ ਲੱਗ ਪਿਆ, ਪਰਮਾਤਮਾ ਦੀ ਆਵਾਜ਼ ਨੂੰ ਸੁਣਨ ਲੱਗ ਪਿਆ, ਤਿਸਕੀ ਸੋਇ ਸੁਣੀ ਮਨ ਹਰਿਆ, ਉਹਦਾ ਮਨ ਹਰਾ ਭਰਾ ਹੋ ਜਾਂਦਾ, ਉਹਦੀ ਆਵਾਜ਼ ਸੁਣਦਾ ਪਿਆ, ਉਹਦੀ ਆਵਾਜ਼ ਗੀਤਮਈ ਹੈ, ਸੰਗੀਤਮਈ ਹੈ, ਆਨੰਦਿਤ ਕਰ ਦਿੰਦੀ ਹੈ, ਜੀਵਨ ਵਿੱਚ ਰਸ ਘੋਲ ਦਿੰਦੀ ਹੈ। ਅਗਰ ਐਸਾ ਹੋਣ ਲੱਗ ਪਿਆ, ਇਹ ਦੂਜੀ ਸਟੇਜ ਹੈ, ਮੈਂ ਫਿਰ ਅਰਜ਼ ਕਰਾਂ, ਬਦਕਿਸਮਤੀ ਹੈ ਕਿ ਜਿਉਂ ਜਿਉਂ ਸ਼ਿਖਰ 'ਤੇ ਜਾਵਾਂਗੇ ਭੀੜ ਘੱਟ ਮਿਲੇਗੀ, ਥੱਲੇ ਹੀ ਭੀੜ ਹੈ, ਕਰਮ ਕਾਂਡੀਆਂ ਦੀ ਭੀੜ ਹੈ, ਬਸ ਭੀੜ ਕਰਮ ਕਾਂਡੀਆਂ ਦੀ ਮਿਲੇਗੀ ਮੰਦਰ ਮਸਜਿਦ ਗੁਰਦੁਆਰਿਆਂ 'ਚ। ਇਸ ਕਰਮ ਕਾਂਡ ਤੋਂ ਉੱਪਰ ਉੱਠ ਕੇ ਸੁਰਤ ਸ਼ਬਦ ਨਾਲ ਥੋੜ੍ਹੀ ਜਿਹੀ ਜੁੜੀ ਹੈ, ਨੇੜੇ ਆਈ ਹੈ, ਅਤੇ ਅਨਹਦ ਦਾ ਨਾਦ ਇਹ ਸੁਣਦਾ ਪਿਆ, ਤੂੰ ਗੁਸਤਾਖੀ ਮਾਰੇ ਤਾਂ ਕੋਈ ਲੱਖਾਂ 'ਚ ਕਦੋਂ ਪਹੁੰਚ ਗਿਆ, ਪਰਮਾਤਮਾ ਦਾ ਹੀ ਰੂਪ ਹੋ ਗਿਆ, ਇਹ ਤਾਂ ਕੋਈ ਕਰੋੜਾਂ 'ਚ ਕਦੋਂ ਹੁੰਦਾ। ਕੋਟਨ ਮੈਂ ਨਾਨਕ ਕਹੋ ਨਾਰਾਇਣ ਜੈ ਜੀ। ਅਨਹਦ ਬਾਣੀ ਸੁਣ ਰਿਹਾ, ਇੱਕ ਦਿਨ ਸਰੀਰ ਦਾ ਅੰਤ ਹੋ ਗਿਆ, ਅਗਲੇ ਦੋ ਪੜਾਓ ਰਹਿ ਗਏ। ਇਹ ਮਨੁੱਖ ਹੁਣ ਆਪਣੀ ਰਹਿੰਦੀ ਯਾਤਰਾ ਅਗਲੇ ਜਨਮ ਵਿੱਚ ਪੂਰੀ ਕਰੇਗਾ, ਅਧੂਰੀ ਰਹਿ ਗਈ, ਅਧੂਰੀ ਰਹਿ ਗਈ। ਜੈਸੇ ਕਬੀਰ ਐਲਾਨੀਆਂ ਕਹਿੰਦੇ ਨੇ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਹੇ ਪ੍ਰਭੂ, ਮੈਂ ਪਿਛਲੇ ਜਨਮ 'ਚ ਤੇਰਾ ਸੇਵਕ ਸੀ, ਕੀ ਕਰਾਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਸ਼ਮਸ ਤਵਰੇਜ਼ ਕਹਿ ਰਹੇ ਨੇ, ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾ ਮਹਿਮਾ ਕੁਨਮ। ਐ ਮੇਰੇ ਖੁਦਾ, ਮੈਂ ਬਾਰ ਬਾਰ ਇਸ ਦੁਨੀਆਂ 'ਤੇ ਆਇਆ ਤੈਨੂੰ ਆਪਣਾ ਯਾਰ ਬਣਾਉਣ ਵਾਸਤੇ, ਮਿੱਤਰ ਬਣਾ ਦੋ, ਪਰ ਮੈਂ ਬਹੁਤਿਆਂ ਨੂੰ ਮਿੱਤਰ ਬਣਾਉਣ ਦੀ ਸਫਲ ਹੋਇਆ, ਤੈਨੂੰ ਮਿੱਤਰ ਬਣਾਉਣ ਦੀ ਸਫਲ ਨਹੀਂ ਹੋਇਆ। ਬਹੁਤਿਆਂ ਨਾਲ ਸੰਬੰਧ ਜੋੜਨ ਵਿੱਚ ਮੈਂ ਸਫਲ ਹੋਇਆ, ਤੇਰੇ ਨਾਲ ਸੰਬੰਧ ਜੋੜਨ ਵਿੱਚ ਮੈਂ ਸਫਲ ਨਹੀਂ ਹੋਇਆ। ਔਰ ਇਹ ਫਕੀਰ ਐਸਾ ਵੀ ਕਹਿੰਦਾ ਹੈ, ਪਾਸਬਾਨੇ ਹਰਮੇ ਦਿਲ ਸ਼ਬ ਹਵਾ ਸ਼ਬ ਤਾ ਦਰੀਨੇ ਪਰਦੇ ਜੁਜ ਅੰਦੇਸ਼ਾਓ ਨਾ ਗੁਜ਼ਾਰਮ। ਐ ਮੇਰੇ ਖੁਦਾ, ਸਾਰੀ ਸਾਰੀ ਰਾਤ ਜਾਗ ਕੇ ਮੈਂ ਦਿਲ ਦਾ ਪਹਿਰਾ ਦਿੰਦਾ ਰਿਹਾ, ਨਮਾਜ਼ ਪੜ੍ਹ ਕੇ ਕੁਰਾਨ ਦੀ ਤਲਾਵਤ ਕਰਕੇ ਜੋ ਮੈਂ ਇਕੱਠਾ ਕੀਤਾ ਅੰਦਰ, ਕੋਈ ਲੁੱਟ ਕੇ ਨਾ ਲੈ ਜਾਏ। ਪਾਸਬਾਨੇ ਹਰਮ ਦਿਨ, ਪਾਸਬਾਨੀ ਕਹਿੰਦੇ ਨੇ ਚੌਕੀਦਾਰੀ ਨੂੰ, ਮੈਂ ਆਪਣੇ ਦਿਲ ਦੀ ਚੌਕੀਦਾਰੀ ਕਰਦਾ ਰਿਹਾ। ਦਰਵੇਸ਼ ਹੀ ਦਿਰਲਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਰਵੇਸ਼ ਤੇ ਉਹਨੂੰ ਕਹਿੰਦੇ ਆ ਜੋ ਆਪਣੇ ਦਿਲ ਦੀ ਚੌਕੀਦਾਰੀ ਕਰਦਾ। ਸਾਹ ਦੀਵਾਰ ਸੁਣੀ ਹੈ, ਘਰ ਤੱਕ ਜਾਂਦਿਆਂ ਸਾਰੀ ਗਵਾਹ ਛੱਡੀ, ਸੁਖਮਨੀ ਸਾਹਿਬ ਦਾ ਪਾਠ ਕੀਤਾ ਸ਼ਾਮ ਤੱਕ ਸਾਰਾ ਹੀ ਗਵਾ ਦਿੱਤਾ। ਰੋਜ਼ ਕਮਾਇਆ ਰੋਜ਼ ਗਵਾਇਆ, ਕੋਈ ਅਕਲਬੰਦੀ ਤੋੜੀ। ਅਕਲਮੰਦੀ ਥੋੜ੍ਹੀ, ਰੋਜ਼ ਖੀਰ ਬਣਾਈ ਅਤੇ ਸੁੱਟ ਦਿੱਤੀ ਸਵਾਹ ਤੇ। ਮਹਾਰਾਜ ਕਹਿੰਦੇ ਨਹੀਂ, ਦਿਲ ਦਰਵਾ ਨਹੀਂ ਜੋ ਕਰੇ, ਦਰਵੇਸ਼ ਹੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਬਸ। ਲੇਖਾ ਤਾਂ ਪਰਮਾਤਮਾ ਨੇ ਕਰਨਾ, ਪਰ ਖੇਡ ਪਿਆਰ ਨਾਲ ਬਣੇਗੀ, ਇਸ਼ਕ ਨਾਲ ਬਣੇਗੀ। ਔਰ ਇਸ਼ਕ ਅਤੇ ਪਿਆਰ ਤਦੋਂ ਪੈਦਾ ਹੋਏਗਾ, ਦਿਲ ਦੀ ਚੌਕੀਦਾਰੀ ਕਰੇਗਾ, ਰਖਵਾਲੀ ਕਰੇਗਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਇਹ ਅਗੰਮੀ ਰਚਨਾ, ਜਿਸ ਵਿੱਚ ਅਧਿਆਤਮਕ ਮੰਡਲ ਦੀਆਂ ਚਾਰ ਅਵਸਥਾਵਾਂ ਬਿਆਨ ਕੀਤੀਆਂ ਨੇ, ਇਹਦੀ ਵਿਚਾਰ ਦਾਸ ਆਪ ਨੂੰ ਤੁਛ ਬੁੱਧੀ ਅਨੁਸਾਰ ਸਰਵਨ ਕਰਾ ਰਹੇ ਹੈ। ਦੂਜੀ ਅਵਸਥਾ ਤੱਕ ਦੀ ਵਿਚਾਰ ਰਾਤ ਨੂੰ ਹੋਈ ਸੀ। ਪਹਿਲੀ ਅਵਸਥਾ, ਮਨ ਨੇ ਤਨ ਨੂੰ ਰਾਜ਼ੀ ਕਰ ਲਿਆ ਕਰਮ ਕਰਨ ਵਿੱਚ, ਪ੍ਰਵਿਰਤੀ ਕਰਮ, ਕਰਮ ਵਿੱਚ ਪ੍ਰਵਿਰਤ ਹੋ ਗਿਆ। ਮਨ ਨੇ ਧਾਰਮਿਕ ਕਰਮਾਂ ਵਿੱਚ ਤਨ ਨੂੰ ਪ੍ਰੇਰਿਤ ਕਰ ਲਿਆ ਵੀ ਤੂੰ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰਦੁਆਰੇ ਜਾਣਾ, ਸੇਵਾ ਕਰਨੀ ਹੈ। ਮਨ ਨੇ ਇਤਨਾ ਪ੍ਰਭਾਵ ਤਨ 'ਤੇ ਪਾ ਦਿੱਤਾ। ਹੁਣ ਮੈਂ ਅਰਜ਼ ਕਰਾਂ, ਇਹ ਪ੍ਰਭਾਵ ਦੋ ਤਰ੍ਹਾਂ ਦਾ ਹੋ ਸਕਦਾ। ਇੱਕ ਧਾਰਮਿਕ ਪ੍ਰਭਾਵ ਹੈ, ਇੱਕ ਸੰਸਾਰ ਦਾ ਪ੍ਰਭਾਵ ਹੈ। ਇੱਕ ਪਰਮਾਤਮਾ ਦਾ ਪ੍ਰਭਾਵ ਹੈ, ਇੱਕ ਪਦਾਰਥ ਦਾ ਪ੍ਰਭਾਵ ਹੈ। ਪ੍ਰਭਾਵ ਮਨੁੱਖ ਦਾ ਮਨ ਕਿਸ ਤੋਂ ਹੈ ਕਿ ਉਸਨੇ ਤਨ ਨੂੰ ਰਾਜ਼ੀ ਕੀਤਾ, ਇਹਨੂੰ ਸਮਝਣਾ ਪਏਗਾ। ਪਦਾਰਥ ਤੋਂ ਮਨ ਪ੍ਰਭਾਵਿਤ ਹੈ, ਔਰ ਮਨ ਨੇ ਤਨ ਨੂੰ ਰਾਜ਼ੀ ਕਰ ਲਿਆ ਤੋ ਧਾਰਮਿਕ ਕਰਮ ਕਰਨੇ ਨੇ। ਇਹ ਸਾਰੇ ਕਰਮ ਕਾਮਨਾ ਅਧੀਨ ਆਉਂਦੇ ਨੇ, ਕਾਮਨਾ ਅਧੀਨ। ਕਾਮਨਾ ਵਿੱਚ ਵਾਸ਼ਨਾ ਆਉਂਦੀ ਹੈ, ਵਾਸ਼ਨਾ ਭਾਵ ਮੰਗ ਆਉਂਦੀ ਹੈ, ਮੰਗ ਆਉਂਦੀ। ਇਸ ਵਾਸਤੇ ਅਨੁਭਵੀ ਪੁਰਸ਼ ਕਾਮਨਾ ਅਧੀਨ ਧਾਰਮਿਕ ਕਰਮਾਂ ਨੂੰ ਸੰਸਾਰੀ ਕਰਮ ਮੰਨਦੇ ਨੇ। ਐਸੇ ਕਰਮ ਕਾਮਨਾਵਾਂ ਦੀ ਪੂਰਤੀ ਤਾਂ ਕਰ ਸਕਦੇ ਨੇ, ਜੀਵਨ ਨੂੰ ਬਦਲ ਨਹੀਂ ਸਕਦੇ, ਆਨੰਦਿਤ ਨਹੀਂ ਕਰ ਸਕਦੇ। ਤੁਹਾਡੇ ਵਿੱਚ ਜਿਹੜੇ ਕੋਈ ਥੋੜ੍ਹੇ ਬਹੁਤ ਅਭਿਆਸੀ ਸੱਜਣ ਹੋਣਗੇ, ਇਹ ਚਾਰ ਅਧਿਆਤਮਿਕ ਮੰਡਲ ਦੀਆਂ ਅਵਸਥਾਵਾਂ ਦੀ ਵਿਚਾਰ, ਗੁਸਤਾਖੀ ਮਾਫ ਉਹਨਾਂ ਲਈ ਹੈ, ਉਹਨਾਂ ਲਈ। ਹਰ ਸਰੀਰਕ ਕਰਮ ਮਨ ਦੇ ਪ੍ਰਭਾਵ ਹੇਠ ਆਉਂਦਾ ਹੈ। ਮੂਲ ਗੱਲ ਮਨ ਦੀ ਹੈ। ਜੈਸੇ ਰਸਤੇ ਵਿੱਚ ਸੋਨੇ ਦਾ ਹਾਰ ਪਿਆ, ਅੱਖਾਂ ਨੇ ਮਨ ਨੂੰ ਖਬਰ ਕੀਤੀ ਹੈ। ਹੁਣ ਮਨ ਹੁਕਮ ਕਰਦਾ ਚੁੱਕ ਲੈ, ਹੱਥ 'ਤੇ ਜੜ ਹੈ, ਸਰੀਰ 'ਤੇ ਜੜ ਹੈ, ਮਨ ਹੁਕਮ ਕਰਦਾ ਚੁੱਕ ਲੈ। ਅਗਰ ਮਨ ਹੁਕਮ ਨਾ ਕਰਦਾ, ਨਾ ਕਮਰ ਝੁਕਣੀ ਸੀ, ਨਾ ਹੱਥ ਅੱਗੇ ਵਧਣਾ ਸੀ। ਕਮਰ ਵੀ ਝੁਕ ਗਈ, ਹੱਥ ਅੱਗੇ ਚਲਾ ਗਿਆ, ਇਹਨੇ ਹਾਰ ਜੇਬ ਦੇ ਚ ਪਾ ਲਏ। ਮਨ ਨੇ ਹੀ ਹੱਥ ਨੂੰ ਹੁਕਮ ਕੀਤਾ, ਉਹਦੀ ਜੇਬ ਦੇ ਚ ਮਾਇਆ ਹੈ, ਕੱਟਣੇ ਹੈ, ਜੇਬ ਦੀ ਕੱਟਣੀ। ਕੋਈ ਵੀ ਸਰੀਰ ਦਾ ਕਰਮ ਮਨ ਦੇ ਪ੍ਰਭਾਵ ਹੇਠ ਆਉਂਦਾ, ਮਨ ਨੇ ਪ੍ਰਭਾਵਿਤ ਕੀਤਾ, ਰਾਜ਼ੀ ਕਰ ਲਿਆ ਤਨ ਨੂੰ, ਉੱਠ ਚੱਲ ਗੁਰਦੁਆਰੇ ਜਾਣਾ, ਉੱਠ ਅੰਮ੍ਰਿਤ ਵੇਲਾ ਹੋ ਗਿਆ। ਮਨ ਹੁਕਮ ਨਾ ਕਰੇ, ਤਨ ਨੇ ਕੁਛ ਵੀ ਨਹੀਂ ਕਰਨਾ, ਇਹ ਵੀ ਮੈਂ ਅਰਜ਼ ਕਰਦਾ। ਅਗਰ ਅਸ਼ੁਭ ਕਰਮ ਹੱਥਾਂ ਨੇ ਕੀਤਾ ਹੈ, ਹੁਕਮ ਮਨ ਦਾ ਹੈ, ਹੱਥਾਂ ਵਿਚਾਰਿਆਂ ਨੇ ਤਾਂ ਹੁਕਮ ਮੰਨਿਆ, ਲੇਕਿਨ ਗਜ਼ਬ ਦੀ ਗੱਲ ਹੈ, ਸਾਊਦੀ ਅਰਬ ਦੇ ਚ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ। ਹੱਥਾਂ ਨੇ ਤੇ ਹੁਕਮ ਮੰਨਿਆ, ਮਨ ਦਾ ਹੁਕਮ ਮੰਨਿਆ, ਹੱਥ ਦਾ ਕਸੂਰ ਨਹੀਂ ਹੈ। ਪਰ ਸਜ਼ਾਵਾਂ ਹੱਥਾਂ ਨੂੰ ਦਿੱਤੀਆਂ ਜਾਂਦੀਆਂ, ਹੱਥਕੜੀਆਂ ਹੱਥ ਨੂੰ ਪਾਈਆਂ ਜਾਂਦੀਆਂ। ਅਰਬ ਦੇਸ਼ਾਂ ਦੇ ਚ ਹੱਥ ਕੱਟ ਦਿੱਤੇ ਜਾਂਦੇ, ਜਦਕਿ ਹੱਥ ਦਾ ਇਤਨਾ ਹੀ ਕਸੂਰ ਹੈ, ਉਹਨੇ ਮਨ ਦਾ ਹੁਕਮ ਮੰਨਿਆ। ਔਰ ਸਰੀਰ ਹੁਕਮ ਹੀ ਬਣਦਾ, ਜੋ ਮਨ ਕਹੇਗਾ ਉਹ ਕਰੇਗਾ। ਮਨ ਤੋਂ ਪ੍ਰੇਰਿਤ ਹੋ ਕੇ ਤਨ ਕਰਦਾ। ਸਮਾਜ ਤੇ ਕਾਨੂੰਨ ਤਨ ਨੂੰ ਸਜ਼ਾ ਦਿੰਦਾ, ਜਦਕਿ ਗੁਰਬਾਣੀ ਕਹਿੰਦੀ ਹੈ, ਜੋ ਕੁਛ ਕੀਆ ਸੋ ਮਨ ਕੀਆ, ਮੂੰਡਿਆ ਮੂੰਡ ਅਜਾ। ਜੋ ਕੁਛ ਵੀ ਕੀਤਾ ਕੀਤਾ ਤੇ ਮਨ ਨੇ। ਪਰ ਮਨ ਸਮਾਜ ਤੇ ਕਾਨੂੰਨ ਦੀ ਪਕੜ ਦੇ ਚ ਨਹੀਂ ਆਉਂਦਾ, ਤਨ ਪਕੜ ਦੇ ਚ ਆ ਜਾਂਦਾ। ਵਿਚਾਰੇ ਸਜ਼ਾ ਵੀ ਤਨ ਨੂੰ ਮਿਲਦੀ ਹੈ। ਮਨ ਦੋ ਤਰ੍ਹਾਂ ਦਾ ਹੁਕਮ ਕਰਕੇ ਸਰੀਰ ਤੋਂ ਕੰਮ ਲੈਂਦਾ ਹੈ, ਇੱਕ ਪਦਾਰਥ ਤੋਂ ਪ੍ਰਭਾਵਿਤ ਹੋ ਕੇ, ਇੱਕ ਪਰਮਾਤਮਾ ਤੋਂ ਪ੍ਰਭਾਵਿਤ ਹੋ ਕੇ। ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋਇਆ ਤੇ ਮਨ ਨੇ ਤਨ ਨੂੰ ਹੁਕਮ ਕੀਤਾ ਚੱਲ ਗੁਰੂ ਦੀ ਸੰਗਤ ਵਿੱਚ। ਸੰਗਤ ਵਿੱਚ ਆਉਣਾ, ਇੱਥੇ ਬੈਠਣਾ ਵੀ ਬਹੁਤ ਵੱਡਾ ਪੁੰਨ ਹੈ। ਔਰ ਜੋ ਨਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਦ੍ਰਿਗ ਜੀਵੇ ਦ੍ਰਿਗ ਜੀਵਾ। ਲਾਨਤ ਹੈ ਉਹਨਾਂ ਦੇ ਜੀਵਣੇ ਤੇ, ਫਿਟਕਾਰ ਹੈ ਉਹਨਾਂ ਦੀ ਜ਼ਿੰਦਗੀ ਤੇ, ਗੁਰੂ ਦੀ ਸੰਗਤ ਦੇ ਚ ਹੀ ਨਹੀਂ ਆਏ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਦ੍ਰਿਗ ਜੀਵੇ ਦ੍ਰਿਗ ਜੀਵਾਸ, ਲਾਨਤ ਹੈ ਇਹਨਾਂ ਦੇ ਜੀਵਨ ਤੇ, ਫਿਟਕਾਰ ਹੈ ਇਹਨਾਂ ਦੀ ਜ਼ਿੰਦਗੀ ਤੇ, ਸੰਗਤ ਦੇ ਚ ਹੀ ਨਹੀਂ ਆਏ। ਹੁਣ ਸੰਗਤ ਵਿੱਚ ਆਉਣਾ ਦੋ ਤਰ੍ਹਾਂ ਤੇ ਹੋ ਸਕਦਾ ਹੈ। ਪ੍ਰਥਮ ਕੀਰਤਨ ਸੁਣ ਸੁਣ ਕੇ, ਕਥਾ ਸੁਣ ਸੁਣ ਕੇ, ਸੰਗਤ ਕਰ ਕਰਕੇ ਮਨ ਤੇ ਪ੍ਰਭਾਵ ਪਰਮਾਤਮਾ ਦਾ ਪੈ ਗਿਆ। ਤੇ ਹੁਣ ਇਹ ਪਾਠ ਵੀ ਕਰ ਰਿਹਾ, ਗੁਰਦੁਆਰੇ ਵੀ ਆ ਰਿਹਾ, ਇਹ ਸਭ ਕੁਛ ਕਰਨਾ ਪਰਮਾਤਮਾ ਹੀ ਹੈ, ਪਰਮਾਤਮਾ ਵਾਸਤੇ। ਮਨ ਤੇ ਪ੍ਰਭਾਵ ਪਦਾਰਥਾਂ ਦਾ ਜੋ ਆਉਂਦਾ ਹੀ ਹੈ, ਔਰ ਜੋ ਜੋ ਚਾਹੀਦਾ ਹੈ ਉਹ ਆਪਣੀ ਸਮਰੱਥਾ ਨਾਲ ਪ੍ਰਾਪਤ ਕਰਨਾ ਔਖਾ ਹੈ। ਜੋ ਜੋ ਚਾਹੀਦਾ ਹੈ ਉਹ ਆਪਣੇ ਪਰਿਵਾਰ ਦੀ ਤਾਕਤ ਨਾਲ, ਆਪਣੀ ਸਤਾ, ਆਪਣੀ ਅਕਲ ਨਾਲ ਪ੍ਰਾਪਤ ਕਰਨਾ ਔਖਾ ਹੈ। ਚਲੋ ਗੁਰੂ ਦੀ ਮਦਦ ਲਈ ਹੈ, ਪ੍ਰਭੂ ਦੀ ਮਦਦ ਲਈ ਹੈ। ਹੁਣ ਪਦਾਰਥਾਂ ਤੋਂ ਪ੍ਰਭਾਵਿਤ ਹੋ ਕੇ ਕਾਮਨਾ ਅਧੀਨ ਗੁਰਦੁਆਰੇ ਆਇਆ ਹੈ, ਕੁਝ ਕਾਮਨਾ ਹੈ ਇਸਦੀ। ਜਦਕਿ ਧਾਰਮਿਕ ਲੋਕਾਂ ਨੇ ਜੋ ਗਿਣਤੀ ਕੀਤੀ ਹੈ, 90% ਲੋਕ ਕਾਮਨਾ ਅਧੀਨ ਮੰਦਰ ਮਸਜਿਦ ਗੁਰਦੁਆਰੇ ਤੀਰਥਾਂ ਤੇ ਜਾਂਦੇ ਨੇ। 90% ਗਿਣਤੀ ਬਹੁਤ ਜ਼ਿਆਦਾ, ਥੋੜੀ ਗਿਣਤੀ ਨਹੀਂ। ਉਹਨਾਂ ਦਾ ਮੰਦਰ ਮਸਜਿਦ ਗੁਰਦੁਆਰੇ ਵੀ ਆਉਣਾ ਪਰਮਾਤਮਾ ਵਾਸਤੇ ਨਹੀਂ ਆਉਂਦਾ, ਪਦਾਰਥ ਵਾਸਤੇ ਆਉਂਦਾ। ਉਹਨਾਂ ਦੀ ਬੰਦਗੀ ਵੀ ਬੰਦਗੀ ਨਹੀਂ ਆਉਂਦੀ, ਧੰਦਾ ਆਉਂਦਾ। ਕਰਮ ਨਾਲ ਕਾਮਨਾ ਜੁੜ ਜਾਏ ਕਰਮ ਧੰਦਾ, ਕਰਮ ਨਾਲ ਭਾਵਨਾ ਜੁੜ ਜਾਏ ਸ਼ੁਕਰਾਨਾ ਜੁੜ ਜਾਏ ਕਰਮ ਧਰਮ। ਹਰ ਧਾਰਮਿਕ ਕਰਮ ਧਾਰਮਿਕ ਕਰਮ ਨਹੀਂ ਆਉਂਦਾ। ਹੋ ਸਕਦਾ ਹੈ ਕੋਈ ਦੁਕਾਨ ਤੇ ਬੈਠਾ ਹੈ, ਉਹਦਾ ਬੈਠਣਾ ਧਰਮ ਹੋਵੇ। ਹੋ ਸਕਦਾ ਹੈ ਕੋਈ ਗੁਰਦੁਆਰੇ ਬੈਠਾ ਹੋਵੇ, ਇਹਦਾ ਬੈਠਣਾ ਧੰਦਾ ਹੋਵੇ। ਆਪ ਸਾਰੇ ਸਿਆਣੇ ਹੋ, ਜਿਸ ਵੀ ਕਰਮ ਨਾਲ ਕਾਮਨਾ ਜੋੜ ਦਈਏ, ਸਵਾਲ ਨਹੀਂ ਪੈਦਾ ਹੁੰਦਾ ਮਨੁੱਖ ਕੀ ਕਰਮ ਕਰ ਰਿਹਾ, ਉਹ ਕਰਮ ਧੰਦ ਹੈ। ਜਿਸ ਵੀ ਕਰਮ ਦੇ ਨਾਲ ਭਾਵਨਾ ਜੋੜ ਲਈਏ, ਉਹ ਕਰਮ ਧੰਦ ਧਰਮ ਹੈ। ਰਵਿਦਾਸ ਭਾਵੇਂ ਜੁੱਤੀਆਂ ਗੰਢ ਰਿਹਾ, ਧੰਦਾ ਹੈ, ਪਰ ਇਹ ਧੰਦਾ ਵੀ ਉਸਦਾ ਧਰਮ ਹੈ। ਉਹ ਸੇਵਾ ਭਾਵ ਨਾਲ ਜੁੱਤੀਆਂ ਗੰਢ ਰਿਹਾ। ਪ੍ਰਭੂ ਤੂੰ ਮੇਰੀ ਉਪਜੀਵਿਕਾ ਦੇ ਵਸੀਲਾ ਬਣਾਇਆ, ਇਹ ਸਭ ਤੇਰੇ ਰੂਪ ਨੇ, ਮੈਂ ਇਹਨਾਂ ਦੀਆਂ ਜੁੱਤੀਆਂ ਗੰਢਦਾ, ਇਹਨਾਂ ਦੀਆਂ ਸੇਵਾ ਕਰਦਾ। ਸ਼ੁਕਰਾਨਾ, ਤੇਰਾ ਸ਼ੁਕਰ। ਕਿਸੇ ਦਾ ਧੰਦਾ ਵੀ ਧਰਮ ਆਉਂਦਾ ਹੈ। ਸ਼ੁਕਰਾਨਾ, ਧੰਨਵਾਦ। ਸਬਰ ਸੰਤੋਖ ਨਾਲ ਕਬੀਰ ਕੱਪੜਾ ਬੁਣਦੇ ਪੈਣੇ। ਹੇ ਪ੍ਰਭੂ, ਤੂੰ ਮੇਰੀ ਉਪਜੀਵਿਕਾ ਦਾ ਇਹ ਵਸੀਲਾ ਬਣਾਇਆ, ਤੇਰੀ ਉਮਤ, ਤੇਰੀ ਪਰਜਾ, ਮੈਂ ਇਹਨਾਂ ਲਈ ਕੱਪੜੇ ਬਣਾਉਂਦਾ ਬੜੀ ਖੁਸ਼ੀ, ਮੈਂ ਇਹਨਾਂ ਦੇ ਤਨ ਢੱਕਦਾ, ਤੂੰ ਮੈਨੂੰ ਇਹ ਸੇਵਾ ਸੌਂਪੀ ਹੈ, ਤੇਰਾ ਧੰਨਵਾਦ। ਤੂੰ ਇਹ ਧੰਦਾ ਵੀ ਧਰਮ ਬਣ ਗਿਆ। ਤਕੜੀ ਤੋਲਣਾ ਵੀ ਗੁਰੂ ਨਾਨਕ ਦਾ ਧਰਮ ਹੀ ਸੀ, ਧਰਮ ਹੀ ਸੀ। ਕਈਆਂ ਦਾ ਮਾਲਾ ਫੇਰਨਾ ਵੀ ਦੰਦਾ ਹੀ ਆਉਂਦਾ, ਕੁਛ ਵੀ ਨਹੀਂ ਆਉਂਦਾ। ਇਤਨੀ ਮਾਲਾ ਫੇਰਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ, 40 ਦਿਨ ਗੁਰਦੁਆਰੇ ਜਾਵਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ, ਇੰਨੇ ਪਾਠ ਕਰਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ, ਅਖੰਡ ਪਾਠ ਰਖਾਉਂਦੇ ਹਾਂ ਸ਼ਾਇਦ ਕਾਮਨਾ ਪੂਰੀ ਹੋ ਜਾਏ। ਇਹ ਸਾਰੇ ਕਰਮ ਕਰਮ ਧੰਦਾ। ਹੁਣ ਮੈਂ ਫਿਰ ਦੁਹਰਾਵਾਂ, 90% ਕਰਮ ਧਰਮ ਨਹੀਂ ਆਉਂਦਾ, ਕਰਮ ਧੰਦਾ ਹੁੰਦਾ। ਮੈਂ ਕੀਰਤਨ ਕਰ ਰਿਹਾ, ਸਿਰਫ ਇੱਕੋ ਹੀ ਮੇਰੀ ਕਾਮਨਾ ਹੈ, ਆਰਥਿਕ ਲਾਭ। ਇਹਦੇ ਨਾਲ ਮੇਰਾ ਆਪਣਾ ਮਨ ਜੁੜੇ, ਸੰਗਤਾਂ ਦਾ ਮਨ ਪ੍ਰਭੂ ਚਰਨਾਂ ਨਾਲ ਜੁੜੇ, ਪ੍ਰਭੂ ਦੀ ਖੁਸ਼ੀ ਮਿਲੇ। ਆਰਥਿਕ ਲੋੜਾਂ ਦੀ ਪੂਰਤੀ ਤਾਂ ਹੋਣੀ ਹੋਣੀ, ਪ੍ਰਭੂ ਨੇ ਸਭ ਨੂੰ ਰੋਟੀ ਤਾਂ ਦੇਣੀ। ਅਗਰ ਸਿਰਫ ਆਰਥਿਕ ਲੋੜਾਂ ਦੀ ਪੂਰਤੀ ਹੀ ਸਾਹਮਣੇ ਹੈ, ਤਾਂ ਕੀਰਤਨ ਵੀ ਦੰਦਾ। ਸ਼ੁਕਰਾਨਾ, ਧੰਨਵਾਦ ਨਾਲ ਭਰਿਆ ਹੋਇਆ ਹਿਰਦਾ, ਸੇਵਾ ਭਾਵ ਨਾਲ ਭਰਿਆ ਹੋਇਆ ਹਿਰਦਾ ਹੈ, ਤਾਂ ਤਕੜੀ ਤੋਲਣਾ ਵੀ ਧਰਮ ਹੈ, ਜੁੱਤੀਆਂ ਗੰਢਣਾ ਵੀ ਧਰਮ ਹੈ, ਕੱਪੜਾ ਬੁਣਨਾ ਵੀ ਧਰਮ ਹੈ, ਦੁਕਾਨ ਚਲਾਉਣੀ ਵੀ ਧਰਮ ਹੈ, ਰਾਜ ਪਾਠ ਕਰਨਾ ਵੀ ਧਰਮ ਹੈ। ਸਿੰਘਾਸਣ ਤੇ ਬੈਠ ਕੇ ਸਾਰਾ ਦਿਨ ਰਾਜ ਪਾਠ ਦਾ ਕੰਮ ਕਰਦਾ ਸੀ ਜਨਕ, ਪ੍ਰਭੂ ਤੂੰ ਮੇਰੀ ਸੇਵਾ ਲਾਈ, ਤੂੰ ਮੇਰੀ ਜ਼ਿੰਦਗੀ ਦਾ ਵਸੀਲਾ ਇਹ ਬਣਾਇਆ। ਕਿਸੇ ਦੀ ਰਾਜਨੀਤੀ ਵੀ ਰਾਜਨੀਤੀ ਨਹੀਂ ਆਉਂਦੀ, ਸ਼ੁੱਧ ਧਰਮ ਆਉਂਦਾ। ਕਿਸੇ ਦਾ ਧਰਮ ਵੀ ਧਰਮ ਨਹੀਂ ਆਉਂਦਾ, ਕੋਰੀ ਰਾਜਨੀਤੀ ਆਉਂਦੀ, ਫੋਕੀ ਰਾਜਨੀਤੀ ਆਉਂਦੀ। 90% ਜੋ ਪ੍ਰਬੰਧਕ ਗੁਰਦੁਆਰਿਆਂ ਦੀ ਸੇਵਾ ਕਰਦੇ ਨੇ, ਸੇਵਾ ਵਿੱਚ ਧਰਮ ਨਹੀਂ ਆਉਂਦਾ, ਰਾਜਨੀਤੀ ਆਉਂਦੀ। ਇਹ ਵੀ ਮੈਂ ਅਰਜ਼ ਕਰਦਾ, ਜਨਕ ਦੀ ਰਾਜਨੀਤੀ ਰਾਜਨੀਤੀ ਨਹੀਂ ਹੈ, ਧਰਮ ਹੈ। ਔਰ ਇਸੇ ਤਰ੍ਹਾਂ ਦੀ ਹੀ ਮਨੋਭਾਵਨਾ ਸੀ ਮਹਾਰਾਜਾ ਰਣਜੀਤ ਸਿੰਘ ਦੀ। ਮੁਖਤਸਰ ਮੈਂ ਅਰਜ਼ ਕਰਾਂ, ਬਹੁਤ ਸਾਰਿਆਂ ਦਾ ਧਰਮ ਧਰਮ ਨਹੀਂ ਹੈ, ਧੰਦਾ ਹੈ, ਧੰਦਾ ਹੈ। ਬਹੁਤ ਥੋੜੇ ਜਿਹਾ ਲੋਕਾਂ ਦਾ ਧੰਦਾ ਵੀ ਧੰਦਾ ਨਹੀਂ ਹੈ, ਧਰਮ ਹੈ। ਬਹੁਤ ਸਾਰਿਆਂ ਦਾ ਧਾਰਮਿਕ ਮੰਦਿਰਾਂ ਦੇ ਵਿੱਚ ਬੈਠਣਾ ਵੀ ਧੰਦਾ ਹੈ। ਕੁਝ ਗਿਣੇ ਮਿੱਟੇ ਮਨੁੱਖਾਂ ਦਾ ਬਾਜ਼ਾਰ ਦੇ ਵਿੱਚ ਬੈਠਣਾ ਵੀ ਧਰਮ ਹੈ। ਜਿਸ ਕਰਮ ਦੇ ਨਾਲ ਮੈਂ ਕਾਮਨਾ ਜੋੜ ਦਿੱਤੀ ਹੈ, ਹੁਣ ਕਰਮ ਚਾਹੇ ਕੁਛ ਵੀ ਹੈ, ਧੰਦਾ ਹੈ। ਜਿਸ ਵੀ ਕਰਮ ਨਾਲ ਮੈਂ ਭਾਵਨਾ ਜੋੜ ਦਿੱਤੀ ਹੈ, ਸ਼ੁੰਗਰਾਨਾ ਜੋੜ ਦਿੱਤਾ ਹੈ, ਧੰਨਵਾਦ ਜੋੜ ਦਿੱਤਾ ਹੈ, ਪ੍ਰਭੂ ਤੂੰ ਮੇਰੀ ਸੇਵਾ ਲਾਈ ਹੈ, ਉਹ ਕਰਮ ਧਰਮ ਹੈ। ਜਿਸ ਦਿਨ ਮਨੁੱਖ ਦਾ ਮਨ ਪ੍ਰਭਾਵਿਤ ਹੁੰਦਾ ਹੈ ਪਰਮਾਤਮਾ ਤੋਂ, ਤੇ ਇਹ ਕਦਮ ਚੱਲ ਪੈਂਦੇ ਨੇ ਗੁਰਦੁਆਰੇ ਦੀ ਤਰਫ, ਉਹ ਆਉਣਾ ਪਰਮਾਤਮਾ ਲਈ ਹੈ। ਹੁਕਮ ਤੇ ਮਨ ਨਹੀਂ ਕਰਨਾ ਹੈ ਨਾ ਤਨ ਨੂੰ, ਮਨ ਹੁਕਮ ਨਾ ਕਰੇ ਤਨ ਇੱਥੇ ਨਹੀਂ ਆ ਸਕਦਾ, ਮਨ ਹੁਕਮ ਨਾ ਕਰੇ ਤੇ ਤੁਸੀਂ ਉੱਠ ਵੀ ਨਹੀਂ ਸਕਦੇ। ਇਹ ਵੀ ਮੈਂ ਸਕਦਾ, ਕਰਤਾ ਧਰਤਾ ਹੁਕਮਰਾਨ ਮਨ ਹੈ, ਜੋ ਕੁਛ ਕੀਆ ਸੋ ਮਨ ਕੀਆ, ਜੋ ਕੁਛ ਕਰਦਾ ਹੈ ਮਨ ਕਰਦਾ ਹੈ। ਮਨ ਦੀ ਕਰਨੀ, ਮਨ ਦੀ ਸੋਚਣੀ ਤਨ ਦੇ ਤਲ ਦੇ ਉੱਤੇ ਕਰਨੀ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ, ਉਹ ਕਰਨੀ ਮਨ ਦੀ ਸੋਚਣੀ ਚੋਂ ਨਿਕਲਦੀ ਹੈ। ਉਹ ਕ੍ਰਿਤ ਮਨ ਦੀ ਨੀਅਤ ਚੋਂ ਨਿਕਲਦੀ। ਕ੍ਰਿਤ ਆਪਣੇ ਆਪ ਵਿੱਚ ਕੁਛ ਵੀ ਨਹੀਂ, ਉਹਦੇ ਪਿੱਛੇ ਮੂਲ ਹੈ, ਬੀਜ ਹੈ ਮਨ ਦੀ ਸੋਚਣੀ। ਮਨ ਤੇ ਪ੍ਰਭਾਵ ਸੰਸਾਰ ਦਾ ਹੀ ਹੈ, ਕੋਈ ਨਿਰੰਕਾਰ ਦਾ ਨਹੀਂ। ਤੇ ਸੰਸਾਰ ਵਿੱਚ ਜੋ ਕੁਛ ਮੈਨੂੰ ਚਾਹੀਦਾ ਹੈ, ਮੈਨੂੰ ਆਪਣੀ ਸਮਰੱਥਾ ਨਾਲ ਨਹੀਂ ਮਿਲ ਸਕਦਾ, ਮੈਨੂੰ ਆਪਣੀ ਤਾਕਤ ਨਾਲ ਨਹੀਂ ਮਿਲ ਸਕਦਾ। ਸੰਸਾਰ ਵਿੱਚ ਜੋ ਕੁਛ ਵੀ ਮੈਨੂੰ ਚਾਹੀਦਾ ਹੈ, ਮੇਰੀ ਪਰਿਵਾਰ ਦੀ ਤਾਕਤ ਨਾਲ, ਮੇਰੀ ਯੋਗਤਾ ਨਾਲ ਮੈਨੂੰ ਨਹੀਂ ਮਿਲ ਸਕਦਾ। ਚਲੋ ਪਰਮਾਤਮਾ ਦੀ ਮਦਦ ਲਈਏ, ਗੁਰੂ ਦੀ ਮਦਦ ਲਈਏ। ਹੇ ਗੁਰੂ, ਤੂੰ ਸਿਰੇ ਚਾੜ ਇਸ ਕੰਮ ਨੂੰ। ਹੁਣ ਮਨ ਨੇ ਅਗਰ ਇਸੇ ਤਰੀਕੇ ਨਾਲ ਤਨ ਨੂੰ ਪ੍ਰੇਰਿਤ ਕਰਕੇ ਕਰਮ ਕਰਵਾਇਆ, ਇਹ ਕਰਮ ਧਰਮ ਨਹੀਂ ਹੈ, ਕਰਮ ਧੰਦਾ ਹੈ। ਪ੍ਰਵਿਰਤੀ ਕਰਮਾਂ ਦੇ ਜੋ ਪ੍ਰਵਿਰਤ ਹੋਣਾ, ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਥੇ ਦੱਸਿਆ ਹੈ, ਮਨ ਪ੍ਰਭਾਵਿਤ ਹੋ ਗਿਆ ਪਰਮਾਤਮਾ ਤੋਂ। ਕਿਉਂਕਿ ਅਧਿਆਤਮਕ ਮੰਡਲ ਦੀਆਂ ਇਹ ਚਾਰ ਸਟੇਜਾਂ ਬਿਆਨ ਕੀਤੀਆਂ ਨੇ, ਸੰਸਾਰ ਦੀਆਂ ਨੇ। ਮਨ ਤੇ ਪ੍ਰਭੂ ਦਾ ਪ੍ਰਭਾਵ ਪੈ ਗਿਆ ਸਤਸੰਗ ਵਿੱਚ ਕਰਦਿਆਂ ਆਉਂਦਿਆਂ। ਪਹਿਲੇ ਤੇ ਕਰਮ ਧੰਦਾ ਹੀ ਹੋਵੇਗਾ, ਲੇਕਿਨ ਕੀਰਤਨ ਸੁਣਦਿਆਂ ਸੁਣਦਿਆਂ, ਕਥਾ ਸੁਣਦਿਆਂ ਸੁਣਦਿਆਂ, ਪਾਠ ਕਰਦਿਆਂ ਕਰਦਿਆਂ, ਪ੍ਰਭੂ ਦੇ ਗੁਣਾਂ ਨੂੰ ਸੁਣਦਿਆਂ ਸੁਣਦਿਆਂ ਗੁਣਾਂ ਦਾ ਪ੍ਰਭਾਵ ਪੈ ਗਿਆ। ਹੁਣ ਉਹ ਜੋ ਕਰਮ ਕਰ ਰਿਹਾ, ਕਰਮਾਂ ਵਿੱਚ ਪ੍ਰਵਿਰਤ ਹੋਇਆ, ਇਹ ਕਰਮ ਧਰਮ ਹੈ, ਕਰਮ ਧਰਮ ਹੈ। ਔਰ ਕਾਮਨਾ ਹੈ ਤੋ ਕਰਮ ਧਰਮ ਨਹੀਂ। ਮਨ ਕਾਮਨਾ ਤੀਰਥ ਜਾਏ ਬਸੋ, ਸਿਰ ਕਰਵਰਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲਖ ਜਤਨ ਕਰਾਏ। ਇਸ ਸ਼ਬਦ ਵਿੱਚ ਜੋ ਆਰੰਭ ਹੁੰਦਾ ਹੈ, ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਬਹਿੰਗਮ ਸਾਧੇ, ਧਾਰਮਿਕ ਜਗਤ ਦੇ ਜਿਤਨੇ ਕਰਮ ਹੋ ਸਕਦੇ ਨੇ ਸਾਰਿਆਂ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਨੇ ਇਹਦੇ ਨਾਲ ਮੈਲ ਨਹੀਂ ਜਾਏਗੀ ਅਗਰ ਉਹ ਕਾਮਨਾ ਦੇਣ। ਸੰਸਾਰ ਮੈਲ ਹੈ, ਸੰਸਾਰ ਦੀ ਕਾਮਨਾਵਾਂ ਮਨ ਨੂੰ ਹੋਰ ਮੈਲਾ ਕਰਦੀਆਂ ਜਾਣ। ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਕਰ। ਸੰਸਾਰ ਦਾ ਇਤਨਾ ਪ੍ਰਭਾਵ ਕਿਉਂ ਹੈ, ਪਦਾਰਥ ਦਾ ਇਤਨਾ ਪ੍ਰਭਾਵ ਕਿਉਂ ਹੈ? ਸਰੀਰ ਨੂੰ ਸੁੱਖ ਜੋ ਮਿਲਦਾ ਉਹ ਪਦਾਰਥਾਂ ਤੋਂ ਹੀ ਮਿਲਦਾ ਹੈ, ਸਰੀਰ ਨੂੰ ਜੋ ਸੁੱਖ ਮਿਲਦਾ ਉਹ ਸੰਸਾਰ ਤੋਂ ਮਿਲਦਾ, ਪਰਿਵਾਰ ਤੋਂ ਮਿਲਦਾ। ਜੋ ਸਰੀਰ ਦੇ ਤਲ ਤੇ ਜੀਣ ਵਾਲਾ ਮਨੁੱਖ ਹੈ, ਉਹਨੂੰ ਫਿਰ ਸੰਸਾਰ ਹੀ ਚਾਹੀਦਾ, ਪਰਿਵਾਰ ਹੀ ਚਾਹੀਦਾ, ਪਦਾਰਥ ਚਾਹੀਦੇ ਨੇ, ਪਰਮਾਤਮਾ ਨਾਲ ਕੋਈ ਮਤਲਬ ਨਹੀਂ। ਪਰ ਜੋ ਥੋੜ੍ਹਾ ਜਿਹਾ ਗਹਿਰਾ ਜਾਂਦਾ ਉੱਤੇ ਦੇਖਦਾ ਹੈ, ਸਾਰੇ ਕਲੇਸ਼ ਸਾਰੇ ਸੰਤਾਪ ਤੇ ਮਨ ਤੋਂ ਜਨਮ ਲੈਂਦੇ। ਇੱਕ ਘਰ ਵਿੱਚ ਪੇਟ ਤੇ ਸਾਰਿਆਂ ਦਾ ਭਰਿਆ ਹੋਇਆ, ਤਨ ਤੇ ਸਾਰਿਆਂ ਦਾ ਠੱਕਿਆ ਹੋਇਆ, ਪਰ ਘਰ ਵਿੱਚ ਕਲੇਸ਼ ਹੈ, ਬੜਾ ਭਾਰੀ ਕਲੇਸ਼ ਹੈ। ਭੁੱਖ ਕਰਕੇ ਨਹੀਂ, ਪੇਟ ਤੇ ਸਾਰਿਆਂ ਦਾ ਭਰਿਆ ਹੋਇਆ, ਤਨ ਤੇ ਸਾਰਿਆਂ ਦਾ ਢੱਕਿਆ ਹੋਇਆ, ਲੋੜਾਂ ਤੇ ਸਰੀਰ ਦੀਆਂ ਸਾਰਿਆਂ ਦੀਆਂ ਪੂਰੀਆਂ ਹੋਈਆਂ। ਸਰੀਰ ਦਾ ਸੁੱਖ ਤੇ ਮੌਜੂਦ ਹੈ, ਪਰ ਮਨ ਬੜੇ ਭਿਅੰਕਰ ਕਲੇਸ਼ ਦੇ ਚ ਹੈ, ਔਰ ਬਹੁਤ ਸਾਰੇ ਉਪੱਦਰ ਕਲੇਸ਼ ਮਨ ਤੋਂ ਜਨਮ ਲੈਂਦੇ। ਉਹ ਹੰਕਾਰ ਵਸ ਹੋ ਕੇ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਇਹ ਜਨਮ ਲੈਂਦੇ। ਔਰ ਜਿਤਨੇ ਚਿਰ ਤੱਕ ਮਨ ਕਲੇਸ਼ ਦੇ ਚ ਹੈ, ਸਰੀਰ ਦੇ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ। ਇਹ ਵੀ ਮਰਜ਼ੀ, ਭਾਵੇਂ ਪਹਿਨਣ ਨੂੰ ਚੰਗਾ ਕੱਪੜਾ ਮਿਲ ਗਿਆ, ਖਾਣ ਨੂੰ ਚੰਗਾ ਭੋਜਨ ਮਿਲ ਗਿਆ, ਰਹਿਣ ਨੂੰ ਚੰਗਾ ਮਕਾਨ ਮਿਲ ਗਿਆ, ਸੰਬੰਧ ਦੇ ਚੰਗਾ ਪਰਿਵਾਰ ਦੇ ਰਿਸ਼ਤੇ ਜੁੜ ਗਏ ਨੇ, ਅਗਰ ਮਨ ਦੇ ਤਲ ਤੇ ਕਲੇਸ਼ ਹੈ, ਇਹ ਸਭ ਕੁਛ ਨਰਕ ਵਰਗਾ ਹੋਵੇਗਾ, ਹੋਰ ਕੁਛ ਵੀ ਨਰਕ ਹੀ ਹੋਵੇਗਾ। ਇੱਕ ਹੋਰ ਵੀ ਅਰਜ਼ ਕਰਾਂ, ਬਸਤਾ ਟੂਟੀ ਝੌਂਪਰੀ ਚੀਰ ਸਭ ਛਿੰਨਾ, ਹੋ ਸਕਦਾ ਪਹਿਨਣ ਨੂੰ ਚੰਗੇ ਕੱਪੜੇ ਨਾ ਆਵਣ, ਲੀਰਾਂ ਲੀਰਾਂ। ਬਸਤਾ ਟੂਟੀ ਝੌਂਪਰੀ, ਹੋ ਸਕਦਾ ਰਹਿਣ ਨੂੰ ਚੰਗਾ ਮਕਾਨ ਵੀ ਨਾ ਹੋਵੇ, ਟੁੱਟੀ ਫੁੱਟੀ ਚੋਗੀ ਹੋਵੇ। ਹੋ ਸਕਦਾ ਖਾਣ ਨੂੰ ਚੰਗਾ ਭੋਜਨ ਵੀ ਨਾ ਹੋਵੇ, ਸੁੱਖੀ ਰੋਟੀ ਹੋਵੇ। ਪਰ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੈ ਤੋ ਰਾਜਾ ਸਗਲੀ ਸ੍ਰਿਸ਼ਟ ਕੋ, ਹਰੀ ਨਾਮ ਮਨ ਬਿੰਨਾ। ਇੱਕ ਸੰਸਾਰ ਦੇ ਸਾਰੇ ਪਦਾਰਥਾਂ ਵਿੱਚ ਹੁੰਦੇ ਆਇਆ ਵੀ ਮਹਾਂਕਲੇਸ਼ ਦੇ ਚ ਹੋਵੇਗਾ, ਇੱਕ ਸੰਸਾਰ ਦੇ ਸਾਰੇ ਸੁੱਖ ਨਾ ਹੁੰਦੇ ਆਇਆ ਵੀ ਆਨੰਦ ਦੇ ਚ ਹੋਵੇਗਾ। ਪਰ ਇਹ ਗਹਿਰੀ ਸਮਝ ਹੋਵੇ ਤਾਂ ਹੀ ਗੱਲ ਪਕੜ ਵਿੱਚ ਆ ਸਕਦੀ ਹੈ। ਉਂਝ ਨਹੀਂ, ਉਂਝ ਨਹੀਂ। ਰਹਿਣ ਨੂੰ ਤੇ ਬਹੁਤ ਸੋਹਣਾ ਮਕਾਨ ਹੈ ਪਰ ਕਲੇਸ਼ ਹੈ, ਖਾਣ ਨੂੰ ਤੇ ਬਹੁਤ ਅੱਛਾ ਭੋਜਨ ਹੈ ਪਰ ਨਿਰਾਈ ਸੰਤਾਪ ਤੇ ਚਿੰਤਾ, ਪਹਿਨਣ ਨੂੰ ਤੇ ਬਹੁਤ ਸੋਹਣੇ ਕੱਪੜੇ ਨੇ, ਅੱਛੇ ਕੱਪੜੇ ਨੇ, ਪਰ ਸਿਵਾਏ ਘਰ ਦੇ ਕਲੇਸ਼ ਤੋਂ ਹੋਰ ਕੁਛ ਵੀ ਨਹੀਂ। ਘਰ ਘਰ ਕਲੇਸ਼, ਘਰ ਘਰ ਕਲੇਸ਼, ਕੁਛ ਨਾ ਕੁਛ ਕਲੇਸ਼ ਹੈ। ਉਸ ਕਲੇਸ਼ ਦਾ ਕਾਰਨ ਜਿਹੜਾ ਅਸੀਂ ਮੰਨ ਲੈਂਦੇ ਹਾਂ, ਪੁੱਤਰ ਹੈ, ਮਿੱਤਰ ਹੈ, ਪਤਨੀ ਹੈ, ਪਤੀ ਹੈ, ਭਰਾ ਹੈ, ਮਾਂ ਹੈ, ਬਾਪ ਹੈ, ਨਹੀਂ, ਮਨ ਦੀ ਅਵਸਥਾ ਹੈ। ਜਿਤਨੇ ਚਿਰ ਤੱਕ ਮਨ ਦੇ ਚ ਕਾਮਨਾ ਹੈ ਤੇ ਸਾਰਿਆਂ ਦੀਆਂ ਕਾਮਨਾਵਾਂ ਇੱਕ ਨਹੀਂ ਹੋ ਸਕਦੀਆਂ, ਸਵਾਰਥ ਟਕਰਾ ਜਾਣਗੇ, ਕਲੇਸ਼ ਪਿਓ ਪੁੱਤਰ ਦੇ ਚ ਹੋ ਜਾਏਗਾ, ਭਰਾ ਭਰਾ ਦੇ ਚ ਹੋ ਜਾਏਗਾ। ਮੈਂ ਬਹੁਤ ਦੁਨੀਆਂ ਦੇ ਚ ਘੱਟ ਦੇਖਿਆ ਕਿਧਰੇ ਭਰਾ ਭਰਾ ਦੇ ਚ ਭਾਈਚਾਰਾ ਹੋਵੇ, ਬਹੁਤ ਘੱਟ ਦੇਖਿਆ ਪਿਤਾ ਪੁੱਤਰਾਂ ਤੋਂ ਸੰਤੁਸ਼ਟ ਹੋਵੇ ਤੇ ਪੁੱਤਰ ਪਿਤਾ ਤੋਂ ਸੰਤੁਸ਼ਟ, ਬਹੁਤ ਘੱਟ ਦੇਖਿਆ। ਕਿਧਰੇ ਕਲੇਸ਼ ਪ੍ਰਗਟ ਹੋ ਜਾਂਦਾ ਹੈ, ਇੰਜ ਅੱਗ ਤੇ ਬਲਦੀ ਪਈ ਹੈ, ਧੂੰਆਂ ਬਾਹਰ ਨਿਕਲ ਆਇਆ ਤਾਂ ਪਤਾ ਚੱਲ ਜਾਂਦਾ ਅੱਗ ਬਲਦੀ ਪਈ ਹੈ। ਪਰ ਕਿਧਰੇ ਕਿਧਰੇ ਪਾਂਬੜ ਤੇ ਬਲਦੇ ਪਏ ਹੁੰਦੇ ਨੇ, ਧੂੰਆਂ ਨਹੀਂ ਨਿਕਲਦਾ, ਗੈਸ ਨਾਲ ਅੱਗ ਬਲਦੀ ਪਈ ਹੋਵੇ, ਧੂੰਆਂ ਬਾਹਰ ਨਹੀਂ ਨਿਕਲਦਾ। ਅਸੀਂ ਸੋਚ ਲੈਂਦੇ ਇਸ ਘਰ ਵਿੱਚ ਬੜਾ ਹੀ ਆਨੰਦ ਆਨੰਦ, ਕਿਉਂਕਿ ਅੱਗ ਹੁੰਦੀ ਤੇ ਧੂੰਆਂ ਹੁੰਦਾ, ਪਰ ਕੌਣ ਦੱਸੇ ਬਹੁਤ ਸਾਰੀਆਂ ਅੱਗਾਂ ਐਸੀਆਂ ਨੇ ਧੂੰਆਂ ਨਹੀਂ ਨਿਕਲਦਾ। ਚਾਰ ਦੀਵਾਰੀ ਦੇ ਚ ਹੀ ਕਲੇਸ਼ ਹੈ ਔਰ ਕਿਸੇ ਭੁਲੇਖੇ ਚ ਨਾ ਪੈ ਜਾਣਾ ਕਿ ਚਿਕਣੇ ਚੁੱਪੜੇ ਮੱਥੇ, ਯਕੀਨ ਜਾਣੋ ਪਤਾ ਨਹੀਂ ਅੰਦਰ ਕਿਤਨਾ ਕਲੇਸ਼ ਛੁਪਾਈ ਬੈਠੇ ਹੁੰਦੇ। ਇਹ ਮੁਸਕੁਰਾਉਂਦੇ ਹੋਏ ਚਿਹਰੇ, ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ ਹੁੰਦੇ। ਇਹ ਖਿੜੇ ਹੋਏ ਮੱਥੇ, ਪਤਾ ਨਹੀਂ ਆਪਣੇ ਅੰਦਰ ਕਿਤਨਾ ਕਲੇਸ਼ ਛੁਪਾਈ ਬੈਠੇ ਹੁੰਦੇ। ਐਸਾ ਗਹਿਰਾਈ ਨਾਲ ਦੇਖੋਗੇ ਤੇ ਦਿਸ ਪਏਗਾ। ਫਿਰ ਬਾਬੇ ਨਾਨਕ ਜੀ ਦਾ ਇਹ ਬੋਲ ਬਿਲਕੁਲ ਸਾਰਥਿਕ ਹੋਵੇਗਾ, ਬਾਲੀ ਰੋਵੇ ਨਾਏ ਬਤਾਰ, ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਨੇ ਜਿਹਦੇ ਮਨ ਵਿੱਚ ਪ੍ਰਭੂ ਦਾ ਨਾਮ ਹੈ ਉਹਨੂੰ ਦੁਖੀ ਕਰਨਾ ਬੜਾ ਔਖਾ ਹੈ, ਬੜਾ ਔਖਾ ਹੈ, ਤੇ ਜਿੱਥੇ ਪ੍ਰਭੂ ਦਾ ਨਾਮ ਨਹੀਂ ਹੈ ਉਸਨੂੰ ਸੁਖੀ ਕਰਨਾ ਵੀ ਬੜਾ ਔਖਾ ਨਹੀਂ ਹੋ ਸਕਦਾ। ਸਵਾਲ ਔਰ ਮਹਾਂਮੂੜ ਹੈ ਮਨੁੱਖ ਕਿ ਸਾਰੇ ਸੁੱਖ ਜਿਸ ਪ੍ਰਭੂ ਦੇ ਨਾਮ ਤੋਂ ਮਿਲਣ ਉਸਦਾ ਜਪਨ ਨਾ ਕਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਗਵੀਆਂ ਦੇ ਸਾਹਮਣੇ ਸਮੱਸਿਆ ਰੱਖੀ ਸੀ, ਇਤਿਹਾਸਕ ਵਾਰਤਾ। ਮਹਾਰਾਜ ਕਹਿਣ ਲੱਗੇ ਮੈਨੂੰ ਸਿਰਫ ਦੋ ਪੰਕਤੀਆਂ 'ਚ ਹੀ ਦੱਸੋ ਮੂਰਖ ਕਿਸ ਨੂੰ ਕਹਿੰਦੇ ਨੇ। ਇਹਨਾਂ 52 ਕਵੀਆਂ ਦੇ ਚੋਂ ਕੁਝ ਸੰਸਕ੍ਰਿਤ ਦੇ ਕਵੀ ਸਨ, ਕੋਈ ਉਰਦੂ ਫਾਰਸੀ ਦੇ, ਕੁਝ ਅਰਬੀ ਦੇ, ਕੁਝ ਪੰਜਾਬੀ ਦੇ, ਕੁਝ ਬ੍ਰਿਜ ਭਾਸ਼ਾ ਦੇ, ਵੱਖ ਵੱਖ ਭਾਸ਼ਾਵਾਂ ਦੇ ਕਵੀ ਸਨ। ਕਹਿੰਦੇ ਨੇ ਈਰਾਨ ਦੇ ਬਾਦਸ਼ਾਹ ਨੇ ਵੀ ਸ਼ੇਖ ਸਾਦੀ 'ਤੇ ਪ੍ਰਸ਼ਨ ਕੀਤਾ ਸੀ, ਬੇਵਕੂਫੀ ਦੇ ਲੱਛਣ, ਮੈਂ ਕਿਸ ਤਰ੍ਹਾਂ ਅੰਦਾਜ਼ਾ ਲਾਵਾਂ ਇਹ ਬੰਦਾ ਬੇਵਕੂਫ ਹੈ। ਉਹ ਸ਼ੇਖ ਸਾਦੀ ਨੇ ਇੰਝ ਦੱਸਿਆ, ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸਤਨ, ਇਹ ਦੋ ਗੱਲਾਂ ਅਕਲ ਦੇ ਹਲਕੇ ਪਣ ਦੀਆਂ ਨਿਸ਼ਾਨੀਆਂ ਨੇ, ਬੇਵਕੂਫੀ ਦੀਆਂ ਨਿਸ਼ਾਨੀਆਂ ਨੇ। ਦੋ ਚੀਜ਼ ਤੀਰਾ ਹੈ ਅਕਲ ਅਸ ਦਮ ਫਰੋ ਬਸਤਨ, ਗੁਫਤਮ ਬਵਕਤ ਖਮੋਸ਼ੀ, ਬਵਕਤ ਖਮੋਸ਼ੀ ਗੁਫਤਨ, ਜਿੱਥੇ ਬੋਲਣਾ ਸੀ ਉੱਥੇ ਚੁੱਪ ਕਰ ਗਿਆ, ਜਿੱਥੇ ਚੁੱਪ ਰਹਿਣਾ ਸੀ ਉੱਥੇ ਬੋਲਣ ਲੱਗ ਪਿਆ, ਇਹ ਬੇਵਕੂਫੀ ਦੇ ਦੋ ਲੱਛਣ ਉਹਨੇ ਇੰਝ ਦੱਸਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 52 ਕਵੀਆਂ 'ਤੇ ਪ੍ਰਸ਼ਨ ਕੀਤਾ, ਸਮੱਸਿਆ ਰੱਖੀ ਹੈ, ਮੈਨੂੰ ਸਿਰਫ ਦੋ ਪੰਕਤੀਆਂ 'ਚ ਹੀ ਦੱਸੋ, ਲੰਬੀ ਚੌੜੀ ਨਜ਼ਮ ਕਵਿਤਾ ਦੇ 'ਚ ਨਹੀਂ, ਬੇਵਕੂਫੀ ਦੇ ਲੱਛਣ ਕੀ ਨੇ। ਬੇਵਕੂਫ ਕਿਸ ਨੂੰ ਕਹਿੰਦੇ ਨੇ? ਜੋ ਮੈਂ ਪੜ੍ਹਿਆ, ਹੰਸ ਰਾਮ ਨੇ ਕੁਝ ਹੋਰ ਦੱਸਿਆ, ਸੁਦਾਮੇ ਨੇ ਕੁਝ ਹੋਰ ਦੱਸਿਆ, ਕਵੀ ਕਾਲੀਦਾਸ ਨੇ ਕੁਝ ਹੋਰ ਦੱਸਿਆ, ਕਵੀ ਚੰਦਨ ਨੇ ਕੁਝ ਹੋਰ ਦੱਸਿਆ, ਜਮਾਲ ਹੁਸੈਨ ਨੇ ਕੁਝ ਹੋਰ ਦੱਸਿਆ, ਕਲਗੀਧਰ ਪਾਤਸ਼ਾਹ ਦੀ ਤਸੱਲੀ ਨਹੀਂ ਹੋ ਰਹੀ ਸੀ। ਕਹਿੰਦੇ ਨੇ 13ਵੇਂ ਨੰਬਰ 'ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਿਆਂ ਨੂੰ ਇੱਕ ਪਾਸੇ ਰੱਖਦਿਆਂ ਆਨੰਦ ਲਾਲ ਨੂੰ ਕਿਹਾ, ਤੂੰ ਦੱਸ ਬਣੀ ਹੈ ਤੇਰੇ ਕੋਲ ਕਵਿਤਾ? ਹਾਂ ਮਹਾਰਾਜ ਬਣੀ ਹੈ। ਤੂੰ ਦੱਸ ਬੇਵਕੂਫ ਕਿਸ ਨੂੰ ਕਹਿੰਦੇ ਨੇ, ਮੂਰਖ ਕਿਸ ਨੂੰ ਕਹਿੰਦੇ ਨੇ? ਭਾਈ ਸਾਹਿਬ ਭਾਈ ਆਨੰਦ ਲਾਲ ਦੇ ਕੋਲ ਹਰ ਚੇ ਗਾਫਲ ਸ਼ੁੱਧ ਅਜ ਨਾ ਦਾਂ ਬਵਨ ਗਰਗਦਾ ਬਾ ਸ਼ਦਵਾ ਗਰ ਸੁਲ ਤਾਂ ਬਵਨ। ਭਾਵੇਂ ਬਾਦਸ਼ਾਹ ਹੈ ਚੋਟੀ ਦਾ ਧਨਵਾਨ ਹੈ, ਤੇ ਭਾਵੇਂ ਮੁਫਲਿਸ ਹੈ ਗਰੀਬ ਹੈ ਭਿਖਾਰੀ ਹੈ, ਅਗਰ ਰੱਬ ਨੂੰ ਯਾਦ ਨਹੀਂ ਕਰਦਾ ਮਹਾਂ ਬੇਵਕੂਫ ਹੈ, ਬੇਅਕਲ ਹੈ, ਮੂਰਖ। ਕਹਿੰਦੇ ਨੇ ਕਲਗੀਧਰ ਨੇ ਗਲਵਕੜੀ 'ਚ ਲੈ ਗਏ, ਸਤਿਗੁਰ ਨੇ ਪਿਆਰ ਕੀਤਾ। ਅੱਗੋਂ ਕੁਛ ਸ਼ਬਦ ਮੈਂ ਕਹਿਣਾ ਚਾਹੁੰਦਾ, ਖਾਮਾ ਖਾਮਾ ਹੁਣ ਸ਼ਬਦਾਂ ਨੂੰ ਰੋਕਦਾ। ਜਿਤਨੇ ਚਿਰ ਤੱਕ ਮਨੁੱਖ ਪਰਮਾਤਮਾ ਦੀ ਖਾਤਰ ਗੁਰਦੁਆਰੇ ਨਹੀਂ ਆਇਆ, ਕਰਮ ਧੰਦਾ ਹੈ, ਕਰਮ ਧਰਮ ਨਹੀਂ ਹੈ। ਜਿਵੇਂ ਦੁਕਾਨ 'ਤੇ ਗਿਆ ਤਿਵੇਂ ਗੁਰਦੁਆਰੇ ਚਲਾ ਗਿਆ, ਜਿਵੇਂ ਬਾਜ਼ਾਰ ਵਿੱਚ ਗਿਆ ਤਿਵੇਂ ਹੀ ਮੰਦਰ ਚਲਾ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਸਜਿਦ ਵਿੱਚ ਪੜ੍ਹਦੇ ਹੋਏ ਨਿਮਾਜ਼ੀ ਸੁਲਤਾਨਪੁਰ ਦੇ ਨਵਾਬ ਨੂੰ ਕਹਿ ਦਿੱਤਾ ਸੀ, ਕੌਣ ਤੇਰੇ ਨਾਲ ਨਮਾਜ਼ ਪੜ੍ਹੇ? ਉੱਥੇ ਕਾਬਲ ਦੇ ਘੋੜੇ ਖਰੀਦਦਾ ਪਿਆ ਸੀ, ਆਪਾਂ ਘੋੜੇ ਨਹੀਂ ਖਰੀਦਣੇ, ਤੇਰੀ ਨਮਾਜ਼ ਵੀ ਦੰਦਾ, ਤੂੰ ਤਾਂ ਕਿਰਤ ਕਰ ਰਿਹਾ ਸੀ। ਹਰ ਹਾਂ ਦਾ ਬਾਰ ਬਾਰ ਆਉਣਾ, ਪੁਨ ਪੁਨ ਆਉਣਾ, ਉਸਦਾ ਅਨਵਾਨ ਵੀ ਗੁਰੂ ਅਰਜਨ ਦੇਵ ਜੀ ਨੇ ਰੱਖ ਦਿੱਤਾ, ਪੁਨੇ ਛਨ, ਪੁਨ ਪੁਨ। ਇੱਕ ਗੱਲ ਨੂੰ ਪੁਨ ਪੁਨ ਕਿਹਾ ਗਿਆ, ਬਾਰ ਬਾਰ ਕਿਹਾ, ਰਿਪੀਟ ਕੀਤਾ ਗਿਆ। ਭਾਵੇਂ ਲਾਮ ਸ਼ਬਦ ਨੂੰ ਬਾਰ ਬਾਰ ਇੱਥੇ ਰਿਪੀਟ ਕੀਤਾ ਗਿਆ, ਪਰ ਸ਼ਬਦ ਦੇ ਉੱਤੇ ਅਨਵਾਨ ਇਹ ਗੁਰੂ ਰਾਮਦਾਸ ਜੀ ਨੇ ਨਹੀਂ ਦਿੱਤਾ। ਲਾਵਾਂ